ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਕੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਂ ਨਾ ਜਾਣੇ ਮੇਰਾ ਕੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਂ ਨਾ ਜਾਣੇ ਮੇਰਾ ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਅਪਾਰ ਕਿਰਪਾ ਦਾ ਸਦਕਾ ਸਤ ਸੰਗਤ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਆਪ ਸਰਬੱਤ ਮਾਈ ਭਾਈ ਦੂਰੋਂ ਨੇੜਿਓਂ ਚੱਲ ਕੇ ਘਰੋਗੀ ਕੰਮਾਂ ਨੂੰ ਸੰਕੋਚ ਕੇ ਨਿਤਨੇਮ ਅਨੁਸਾਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਪੁੱਜੇ ਹੋ। ਰਹਿ ਰਾਜ ਸਾਹਿਬ ਜੀ ਕੇ ਨਿਤਨੇਮ ਉਪਰੰਤ ਗੁਰੂ ਸਵਾਰੇ ਗੁਰਮੁਖ ਪਿਆਰਿਆਂ ਤੋਂ ਗੁਰਬਾਣੀ ਦਾ ਜਸ ਕੀਰਤਨ ਅਕਾਲ ਪੁਰਖ ਵਾਹਿਗੁਰੂ ਜੀ ਦੀ ਸਿਫਤ ਸਲਾਹ ਗੁਰੂ ਦਾ ਜਸ ਆਪ ਜੀ ਨੇ ਸਰਵਣ ਕਰਕੇ ਆਨੰਦ ਮਾਣਿਆ ਹੈ। ਜਿੰਨਾ ਸਮਾਂ ਹੋਰ ਸਤਿਗੁਰੂ ਬਖਸ਼ਦੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਅਦਬ ਸਤਿਕਾਰ ਸ਼ਰਧਾ ਭਾਵਨਾ ਨਾਲ ਬੈਠ ਕੇ ਗੁਰੂ ਕੇ ਬਚਨ ਸਰਵਣ ਕਰੀਏ। ਸਤਿਗੁਰ ਕਿਰਪਾ ਕਰਨ ਸੁਣੇ ਹੋਏ ਗੁਰੂ ਕੇ ਬਚਨ ਸਾਨੂੰ ਕਮਾਉਣ ਦਾ ਬਲ ਬਖਸ਼ਣ। ਗੁਰੂ ਕੇ ਸੁਣੇ ਹੋਏ ਬਚਨ ਸਾਡੇ ਹਿਰਦੇ ਵਸਣ ਤਾਂ ਕਿ ਸੁਣਿਆ ਹੋਇਆ ਸਫਲ ਹੋ ਜਾਵੇ। ਕੱਲ ਆਪ ਜੀ ਦੇ ਚਰਨਾਂ ਵਿੱਚ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਪੀਰੀ ਦੇ ਮਾਲਕ ਜਿਨ੍ਹਾਂ ਦੀ ਪਵਿੱਤਰ ਰਸਨਾ ਤੋਂ ਗੁਰਸਿੱਖਾਂ ਦੇ ਸਵਾਲਾਂ ਦਾ ਜਵਾਬ ਗੁਰਸਿੱਖਾਂ ਨੂੰ ਗਿਆਨ ਦਰੜਾਉਣ ਵਾਸਤੇ ਅਮੋਲਕ ਉਪਦੇਸ਼ ਜੋ ਬਖਸ਼ਿਆ ਕਿ ਇਸ ਜੱਗ ਵਿੱਚ ਗੁਰੂ ਕੌਣ ਹੋਇਆ ਹੈ, ਦੂਜੇ ਨੰਬਰ ਤੇ ਸਿੱਖ ਕੌਣ ਹੋਇਆ, ਗੁਰੂ ਤੇ ਸਿੱਖ। ਸਤਿਗੁਰ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਬਚਨ ਕੀਤੇ, ਭਾਈ ਗੁਰਮੁਖ ਪਿਆਰਿਓ, ਗੁਰੂ ਦੀ ਪਦਵੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ, ਜੋ ਕਿਸੇ ਦੇ ਥਾਪੇ ਹੋਏ ਕਿਸੇ ਦੇ ਬਣਾਏ ਹੋਏ ਗੁਰੂ ਨਹੀਂ ਬਣੇ, ਸਹਿ ਭੰਗ ਸੁਤੇ ਪ੍ਰਕਾਸ਼ ਜਿਸ ਦਿਨ ਤੋਂ ਸੰਸਾਰ ਵਿੱਚ ਪ੍ਰਗਟ ਹੋ ਗਏ ਉਸੇ ਦਿਨ ਤੋਂ ਗੁਰੂ। ਸਾਨੂੰ ਕ੍ਰਿਸ਼ਨ ਮਹਾਰਾਜ ਜੀ ਦਾ ਸਤਿਕਾਰ ਹੈ, ਰਾਮ ਜੀ ਦਾ ਸਤਿਕਾਰ ਹੈ, ਮਹਾਤਮਾ ਬੁੱਧ ਜੀ ਦਾ ਸਤਿਕਾਰ ਹੈ, ਜੀਸਸ ਜੀ ਦਾ ਸਾਨੂੰ ਸਤਿਕਾਰ ਹੈ, ਪਰ ਜੋ ਨਿਰਣਾ ਹੈ ਉਹ ਸੰਸਾਰ ਦੇ ਸਾਹਮਣੇ ਹੈ। ਕਰੋੜਾਂ ਦੀ ਗਿਣਤੀ ਵਿੱਚ ਸਾਡੇ ਹਿੰਦੂ ਵੀਰ, ਬ੍ਰਾਹਮਣ ਵੀਰ ਸ਼੍ਰੀ ਰਾਮ ਜੀ ਨੂੰ ਭਗਵਾਨ ਕਰਕੇ ਪੂਜਦੇ ਨੇ, ਕ੍ਰਿਸ਼ਨ ਮਹਾਰਾਜ ਜੀ ਨੂੰ ਭਗਵਾਨ ਕਰਕੇ ਪੂਜਦੇ ਨੇ, ਪਰ ਸਾਰੇ ਸੰਸਾਰ ਦੇ ਸਾਹਮਣੇ ਹੈ कि इस धरती का एक मुसलमान भी राम जी नू भगवान करके मथा नहीं टेकेगा। श्री कृष्ण महाराज जी नू एक मुसलमान वीर जाके नमस्कार नहीं करेगा ते भगवान नहीं कहेगा। 2 अरब गिनती है संसार विच इस्लाम धर्म दी, मुसलमान वीरां दी। सब तो वड्डी गिनती है ईसाई वीरां दी। इतनी गिनती वध गई है कि दुनिया का 1/3 हिस्सा ईसाई बन चुके है, 1/3 हिस्सा ईसाई बन चुके है। अरबा मुसलमान वीर हजरत मुहम्मद साहब जी नू पाक समझ के, खुदा दा रूप समझ के इबादत करते ने, अल्लाह समझ के बंदगी करते ने, पर दुनिया का एक भी हिंदू वीर मुहम्मद साहब नू सजदा नहीं करूगा, मुहम्मद साहब अगे सिर नहीं झुकावेगा। हिंदू वीर मुहम्मद साहब जी नू मथा नहीं टेकणगे ते मुसलमान राम ते कृष्ण नू मथा नहीं टेकणगे। पर धन गुरु नानक पातशाह जिन्हां दे अगे दोवें झुक गए, आखो सतनाम श्री, ऐसी वड्याई गुरु नानक देव दी। हिंदू कहण साडा गुरु है ते मुसलमान कहण साडा पीर है। करतारपुर सतगुरु पातशाह दे सरूप अगे मुसलमान हिंदुआ नू कहण तुसी इहदे लगदे क्यों है ते साडा पीर है, हिंदू कहण तुसी की लगदे हो साडा गुरु है। ऐसा अवतार ऐसा गुरु इको जगत विच है, हिंदू मुसलमान निवाया। जेड़ा भी आ गया उसे ने गुरु नानक देव जी नू सिजदा कर दिता। गुरु आए तो श्री गुरु नानक देव महाराज, जिमें साडे वास्ते श्री अमृतसर साहब तो पाक पवित्र स्थान है, ईसाइया वास्ते यरूशलम जिथे ईसा मसीह जी नू फांसी दिता गया, बोधियां वास्ते गया जिथे महात्मा बुद्ध नू ज्ञान होया, सारे मुसलमान जगत वास्ते सब तो पवित्र जगह है मक्का। पर गुरु नानक दी वड्याई, कई करोड़ मुसलमान वीर मक्के शरीफ दा हज करन जांदे ने, आपा यात्रा कहने हैं ते मुसलमान वीर हज कहने हैं, आपा यात्री कहने हैं ते मुसलमान हाजी कहने हैं। हाजी दा अर्थ है यात्री, हज दा अर्थ है यात्रा। करोड़ा मुसलमान मुहम्मद साहब जी दे पाक पवित्र स्थान ते मक्के शरीफ सजदा करन जांदे ने, दर्शन करन जांदे ने, पर वेखो गुरु नानक दी वड्याई। मुसलमान वीर जांदे ने मक्के दे दर्शन करन, पर मक्के विच जाके सब तो पहला मत्था टेकदे ने बाबे नानक दी खड़ाम नू। गुरु बनन दा आनंद आया ना दुनिया विच, जांदे ने मक्का शरीफ वेखण, मक्के दा हज करने, ते सब तो पहला मुहम्मद साहब जी दे पाक पवित्र उस पत्थर नू नहीं वेखदे, उहनू नहीं चुमदे, पहला धरी निशानी कौंस दी मक्के अंदर पूज कराई। इह गुरु बनन दी वड्याई होई ना, 10-20-2000 चेले बना के गुरु बना लेने तां कोई गल नहीं, 2-2000 बंदा तो एक एक डाक्टर अगे हथ बनता फिरदा, सतनाम, ये कोई वड्डी गल नहीं हैगी। मिनिस्टरां दे अगे पता नहीं किन्ने हजार कोठियां जाके मत्थे टेकदे ने काम कराउण नूं, ओ अलग गल है। असीं भरम विच आ जाने, ਪਰ ਐਸੀ ਵਡਿਆਈ ਕਿ ਹੋਵੇ ਮੁਸਲਮਾਨਾਂ ਦਾ ਸਥਾਨ ਤੇ ਪੂਜਾ ਹੋਵੇ ਗੁਰੂ ਨਾਨਕ ਦੇ ਖੜਾਮ ਦੀ। ਗੁਰੂ ਪਦਵੀ ਮਿਲੀ ਤਾਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ। ਐਸੀ ਮਿਸਾਲ ਤੁਹਾਨੂੰ ਦੁਨੀਆਂ ਵਿੱਚ ਨਹੀਂ ਲੱਭੇਗੀ। ਇਹ ਗੁਰਦੁਆਰਾ ਸਾਹਿਬ ਹੈ ਤੁਹਾਡਾ, ਇੱਥੇ ਕੋਈ ਕਵੇ ਅਸੀਂ ਰਾਮ ਜੀ ਦਾ ਬੁੱਤ ਰੱਖ ਕੇ ਉਹਦੀ ਪੂਜਾ ਕਰਨੀ ਹੈ, ਕਦੋਂ ਕਰਨ ਦਓਗੇ ਤੁਸੀਂ? ਮਸੀਤ ਵਿੱਚ ਕੋਈ ਕਵੇ ਕ੍ਰਿਸ਼ਨ ਜੀ ਰੱਖ ਕੇ ਪੂਜਾ ਕਰਨੀ ਹੈ, ਕਦੋਂ ਕਰਨ ਦੇਣਗੇ ਉਹ? ਪਰ ਦੁਨੀਆਂ ਦਾ ਸਭ ਤੋਂ ਵੱਡਾ ਸਥਾਨ ਮੱਕਾ, ਉੱਥੇ ਪੂਜਾ ਹੋ ਰਹੀ ਹੈ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ। ਜਿਤਨੇ ਮੁਸਲਮਾਨ ਜਾਣਗੇ, ਚੀਨ ਵਿੱਚ ਇੱਕ ਸ਼ਹਿਰ ਹੈ ਨਾਨਕਿਆਂਗ ਜੋ ਗੁਰੂ ਨਾਨਕ ਦੇ ਨਾਂ ਤੇ ਵਸਿਆ ਹੋਇਆ। ਉਸ ਸ਼ਹਿਰ ਦੇ ਗੱਬੇ ਇੱਕ ਪੱਥਰ ਪਿਆ ਬਹੁਤ ਵੱਡਾ, ਸਾਰੇ ਸ਼ਹਿਰ ਦੇ ਲੋਕ ਆ ਕੇ ਉਸ ਪੱਥਰ ਨੂੰ ਮੱਥਾ ਟੇਕਦੇ ਨੇ ਚੀਨੀ। ਉਹਨਾਂ ਨੂੰ ਪੁੱਛੋ ਇਹਨੂੰ ਕਿਉਂ ਮੱਥਾ ਟੇਕਦੇ? ਉਹ ਆਪਣੀ ਭਾਸ਼ਾ ਵਿੱਚ ਕਹਿਣਗੇ, ਇਸ ਪੱਥਰ ਤੇ ਨਾਨਕ ਖੁਦਾ ਬੈਠਾ ਸੀ। ਨਾਨਕਿਆਂ, ਨਾਨਕ ਰੱਬ ਬੈਠਿਆ ਸੀ, ਅਸੀਂ ਤਾਂ ਇਸ ਪੱਥਰ ਨੂੰ ਮੱਥਾ ਟੇਕਦੇ। ਸਭ ਤੋਂ ਵੱਡੇ ਸਤਿਗੁਰੂ ਨਾਨਕ ਦੇਵ ਗੁਰੂ ਦੀ ਪਦਵੀ ਤੇ ਸਿੱਖ ਹੋਇਆ ਗੁਰਮੁਖ ਪਿਆਰਿਓ ਬਾਬਾ ਲਹਿਣਾ, ਜਿਹਨੇ ਗੁਰੂ ਦੀ ਸਿੱਖਿਆ ਨੂੰ ਧਾਰਨ ਕਰ ਲਿਆ। ਸਿੱਖਿਆ ਬਾਬਤ ਵਹਿਮ ਕੱਢਦੇ ਹੋ, ਗੁਰੂ ਕਾ ਹੁਕਮ, ਗੁਰੂ ਕਾ ਬਚਨ, ਗੁਰੂ ਕਾ ਉਪਦੇਸ਼, ਗੁਰੂ ਕੀ ਸਿੱਖਿਆ, ਗੁਰੂ ਕੀ ਬਾਣੀ ਇੱਕੋ ਰੂਪ ਹੈ। ਗੁਰਬਾਣੀ ਦਾ ਇੱਕ ਇੱਕ ਅੱਖਰ ਹੁਕਮ ਹੈ, ਉਪਦੇਸ਼ ਹੈ, ਸਿੱਖਿਆ ਹੈ। ਪਰ ਜਿਨ੍ਹਾਂ ਨੇ ਸੁਣ ਕੇ ਮੰਨ ਲਿਆ ਉਹ ਬਣ ਗਿਆ ਗੁਰੂ ਕਾ ਸਿੱਖ। ਬਾਬਾ ਲਹਿਣਾ ਜੀ ਹਰਗੋਬਿੰਦ ਸਾਹਿਬ ਜੀ ਕਹਿੰਦੇ, ਭਾਈ ਸਿੱਖ ਹੋਰ ਵੀ ਬਹੁਤ ਹੋਏ, ਪਰ ਇੱਕ ਲਹਿਣਾ ਸਿੱਖ ਨਿਕਲਿਆ ਜਿਹੜਾ ਫਿਰ ਸਿੱਖ ਨਹੀਂ ਰਿਹਾ। ਐਸਾ ਸਿੱਖ, ਐਸੀ ਸਿੱਖੀ ਕਮਾਈ ਕਿ ਲਹਿਣਾ ਹੀ ਨਾਨਕ ਬਣ ਗਿਆ, ਲਹਿਣਾ ਹੀ ਨਿਰੰਕਾਰ ਦਾ ਰੂਪ ਬਣ ਗਿਆ। ਤੀਜਾ ਸਵਾਲ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਕੀਤਾ ਗਿਆ ਕਿ ਮਹਾਰਾਜ ਸੇਵਕ ਕੌਣ ਹੋਇਆ? ਸੇਵਕ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਪਵਿੱਤਰ ਰਸਨਾ ਤੋਂ ਬਚਨ ਕੀਤਾ, ਗੁਰਸਿੱਖੋ ਸੇਵਕ ਹੋਇਆ ਗੁਰੂ ਅਮਰਦਾਸ ਮਹਾਰਾਜ। ਉਹਨੂੰ ਸੇਵਕ ਦੀ ਪਦਵੀ ਮਿਲੀ ਹੈ ਗੁਰੂ ਘਰ ਵਿੱਚ, ਤੀਸਰੇ ਪਾਤਸ਼ਾਹ। ਊਂ ਤਾਂ ਆਪਾਂ ਸਾਰੇ ਸੇਵਕ ਹੈ, ਪਰ ਨੋਟ ਕਰ ਲਿਓ, ਇੰਜੀਨੀਅਰ ਬਣਨਾ ਸਿਖਾਲਾ ਹੈ, ਡਾਕਟਰ ਬਣਨਾ ਸਿਖਾਲਾ ਹੈ, ਬ੍ਰਹਮ ਗਿਆਨੀ ਬਣਨਾ ਸਿਖਾਲਾ ਹੈ, ਮਨਿਸਟਰ ਰਾਸ਼ਟਰਪਤੀ ਬਣਨਾ ਵੀ ਸਿਖਾਲਾ ਹੈ, ਪਰ ਜੇ ਸਭ ਤੋਂ ਔਖਾ ਹੈ ਤਾਂ ਸੇਵਕ ਬਣਨਾ ਔਖਾ। ਕਿਉਂ ਔਖਾ ਹੈ? ਬਾਕੀ ਪਦਵੀਆਂ ਤੁਹਾਨੂੰ ਮਿਲਣਗੀਆਂ ਜਿਉਂਦਿਆਂ ਨੂੰ। ਰਾਸ਼ਟਰਪਤੀ ਕਦੇ ਮਰ ਕੇ ਨਹੀਂ ਬਣਦਾ, ਪ੍ਰਾਈਮ ਮਨਿਸਟਰ ਮਰ ਕੇ ਨਹੀਂ ਬਣਦਾ, ਡਾਕਟਰ ਮਰ ਕੇ ਨਹੀਂ ਬਣਦਾ, ਇੰਜੀਨੀਅਰ ਬਣ ਕੇ ਨਹੀਂ ਬਣਦਾ, ਬ੍ਰਹਮ ਗਿਆਨੀ ਮਰ ਕੇ ਨਹੀਂ ਬਣਦਾ। ਪਰ ਜੇ ਸੇਵਕ ਬਣਨਾ ਤਾਂ ਜਿਉਂਦੇ ਮਰਨਾ ਪਵੇਗਾ। ਆਪਾਂ ਤਾਂ ਤਕੜੇ ਹਾਂ ਜਿਹੜੇ ਜਿਉਂਦੇ ਹੀ ਸੇਵਕ ਫਿਰਦੇ ਹਾਂ, ਅੱਜ ਕੇ ਆਖੋ ਸਤਨਾਮ, ਅਗੇ ਮੈਂ ਤੁਹਾਡਾ ਸੇਵਕ ਹੈ। ਪੁੱਛੋ ਗੁਰੂ ਗ੍ਰੰਥ ਸਾਹਿਬ ਤੋਂ ਸੇਵਕ ਦੀ ਪੜ੍ਹਾਈ ਕੀ ਹੈ, ਉਹਦਾ ਕੋਰਸ ਕੀ ਹੈ? ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ। ਇਹ ਹੈ ਸੇਵਕ ਬਣਨ ਦਾ ਕੋਰਸ। ਇਹ ਹੈ ਜਿਹਨੇ ਸੇਵਕ ਬਣਨਾ ਰਾਹ ਤੁਰਨਾ, ਪਹਿਲਾਂ ਮਰਨਾ ਕਬੂਲ ਕਰ ਤੇ ਜਿਉਣ ਦੀ ਆਸ, ਦੋਹਾਂ ਦੀ ਸੰਧੀ ਹੈ। ਜਿਹਨੂੰ ਜੀਵਨ ਦੀ ਆਸ ਲੱਗੀ ਹੋਵੇ ਤੇ ਮਰਨਾ ਕਬੂਲ ਨਹੀਂ ਕਰ ਸਕਦਾ। ਜੀਵਨ ਦੀ ਆਸ ਛੱਡੇ ਤੇ ਮਰਨਾ ਕਬੂਲ ਹੋਵੇ। ਸਤਿਗੁਰ ਕਹਿੰਦੇ ਜੇ ਮੇਰੇ ਕੋਲ ਆਉਣਾ ਹੈ ਤਾਂ ਜਿਉਣ ਦੀ ਆਸ ਛੱਡ, ਤੇ ਸਿੱਖ ਗੁਰੂ ਕੋਲ ਆ ਕੇ ਕਹਿੰਦੇ ਮੈਨੂੰ ਤਾਪ ਵੀ ਨਾ ਚੜ੍ਹਨ ਦਈ, ਖੰਘ ਨਾ ਹੋਣ ਦਈ। ਫਰਕ ਕਿੰਨਾ ਪੈ ਗਿਆ ਸਬਜੈਕਟ ਵਿੱਚ। ਖੋ ਸਗਲ ਕੀ ਰੇਣ ਕਵਣ ਭਾਈ ਸਾਹਿਬ, ਭਾਈ ਗੁਰਦਾਸ ਜੀ ਤੋਂ ਪੁੱਛੋ ਸੇਵਕ ਕਿਵੇਂ ਬਣੀਦਾ। ਭਾਈ ਸਾਹਿਬ ਕਹਿੰਦੇ ਮੁਰਦਾ ਹੋਏ ਮੁਰੀਦ। ਕਿੰਨਾ ਸਪਸ਼ਟੀਕਰਨ ਕੀਤਾ, ਮੁਰੀਦ ਕਹੀਏ ਸੇਵਕ ਜਿਹਨੂੰ ਆਪਾਂ ਸੇਵਕ ਕਹਿੰਦੇ ਨਾ ਫਾਰਸੀ ਵਿੱਚ, ਉਹਨੂੰ ਮੁਰੀਦ ਕਹਿੰਦੇ ਨੇ। ਭਾਈ ਸਾਹਿਬ ਕਹਿੰਦੇ ਜੇ ਸੇਵਕ ਬਣਨਾ ਤਾਂ ਮੁਰਦਾ ਹੋਏ ਤਾਂ ਮਰਨਾ ਪਵੇਗਾ, ਜਿਉਂਦੇ ਗੁਰੂ ਅੱਗੇ ਮਰਨਾ, ਇਹ ਹੈ ਸੇਵਕ ਬਣਨਾ। ਤੇ ਹੁਣ ਇੱਕ ਗੱਲ ਗੁਰੂ ਗ੍ਰੰਥ ਸਾਹਿਬ ਜੀ ਨੇ ਹੋਰ ਵੀ ਕਹਿ ਦਿੱਤੀ ਕਿ ਐਸੇ ਸੇਵਕ ਕਿੰਨੇ ਕੁ ਹੋਣਗੇ ਜਿਹੜੇ ਜਿਉਂਦੇ ਹੀ ਗੁਰੂ ਅੱਗੇ ਮ੍ਰਿਤਕ ਹੋਣ। ਉਹਨਾਂ ਦੀ ਗਿਣਤੀ ਵੀ ਮੇਰੇ ਸਤਿਗੁਰਾਂ ਨੇ ਲਿਖ ਦਿੱਤੀ, ਕਬੀਰ ਐਸਾ ਏਕ ਆਦ ਜੋ ਜੀਵਤ ਮ੍ਰਿਤਕ ਹੋਏ। ਸਤਿਗੁਰ ਕਹਿੰਦੇ ਇੱਕ ਅੱਧਾ ਹੀ ਹੁੰਦਾ ਦੁਨੀਆਂ ਵਿੱਚ ਜੋ ਆਪਣੇ ਗੁਰੂ ਅੱਗੇ ਜਿਉਂਦਾ ਹੀ ਮਰ ਕੇ ਜੀਵੇ। ਏਕ ਆਦ, ਕੋਈ ਦਸ ਵੀਹ ਪੰਜਾਹ ਨਹੀਂ ਫਿਰਦੇ ਬ੍ਰਹਮ ਗਿਆਨੀਆਂ ਦੀ ਤਾਂ ਹੁਣ ਗਿਣਤੀ ਉਹ ਨਹੀਂ ਕਿੰਨੇ ਹੋ ਗਏ, ਭਗਵਾਨਾਂ ਦੀ ਗਿਣਤੀ ਨਹੀਂ ਕਿੰਨੇ ਹੋ ਗਏ, ਪਰ ਆਹ ਗਿਣਤੀ ਕੋਈ ਕੱਢੋ ਕਿ ਜੋ ਜੀਵਤ ਮ੍ਰਿਤਕ ਹੋਏ, ਜਿਉਂਦਾ ਹੀ ਗੁਰੂ ਅੱਗੇ ਮਰਿਆ ਹੋਇਆ ਹੋਵੇ ਉਹ ਬਣੇ ਸੇਵਕੋ, ਤੁਹਾਨੂੰ ਬਹੁਤ ਵਿਰਲਾ ਮਿਲੇਗਾ, ਬਹੁਤ ਘੱਟ ਲੱਭਣਗੇ। ਹੁਣ ਨਿਸ਼ਾਨੀ ਕੀ ਹੈ, ਜਿਉਂਦਾ ਕਿਵੇਂ ਮਰਨੇ ਸਿੱਖਨੇ, ਉਹਦੇ ਰੋਮ ਰੋਮ ਦੇ ਵਿੱਚੋਂ ਮੈਂ ਦਾ ਨਾਸ ਹੋ ਜਾਵੇ। ਜਿਸ ਦਿਨ ਤੇਰੇ ਵਿੱਚੋਂ ਸਾਰੀ ਹੋਮੇ, ਥੋੜੀ ਬਹੁਤੀ ਤਾਂ ਨਿਕਲਦੀ ਹੈ ਨਿਤ, ਉਹ ਤਾਂ ਤੀਏ ਚੌਥੇ ਦਿਨ ਨਿਕਲ ਜਾਂਦੀ ਹੈ ਜਦ ਫਸਦੇ ਹੈ ਕਿਸੇ ਕੰਮ ਚ ਨਾ, ਜਦ ਤਾਪ ਚੜ੍ਹਦਾ ਤਾਂ ਹੀ ਨੰਗਾ ਸਿੰਘਾਂ ਨੇ ਤਾਪ ਦਾ ਨਾਂ ਆਕੜ ਭੰਨ ਰੱਖਿਆ ਹੋਇਆ ਹੈ। ਜਿਹਨੂੰ ਬੁਖਾਰ ਚੜ੍ਹ ਜਾਵੇ ਨਾ ਨੰਗ ਸਿੰਘ ਕਹਿਣਗੇ, ਇਹਨੂੰ ਆਕੜ ਭੰਨ ਹੋ ਗਿਆ। ਤੇ ਫਿਰ ਜਦੋਂ ਆਕੜ ਭੰਨ ਹੁੰਦਾ, ਆਕੜ ਭੰਨੀ ਜਾਂਦੀ ਹੈ, ਫਿਰ ਬਾਪੂ ਨੂੰ ਹਾਕਾ ਨਹੀਂ ਮਾਰਦਾ, ਫਿਰ ਚਾਚੀ ਨੂੰ ਹਾਕਾ ਨਹੀਂ ਮਾਰਦਾ, ਹੇ ਵਾਹਿਗੁਰੂ, ਹੇ ਰਾਮ, ਹੇ ਭਗਵਾਨ। ਥੋੜੀ ਜਿਹੀ ਤਾਂ ਆਕੜ ਉਦੋਂ ਭੰਨ ਹੁੰਦੀ ਹੈ, ਕੋਈ ਕੰਮ ਅੜ ਜਾਵੇ ਉਦੋਂ ਆਕੜ ਭੰਨ ਹੁੰਦੀ ਹੈ, ਪਰ ਕੰਮ ਹੋਣ ਤੇ ਬਾਅਦ ਸਗੋਂ ਦੂਣੀ ਹੋ ਜਾਂਦੀ ਹੈ। ਅੱਜ ਕੇ ਅਖੋ ਸਤਨਾਮ, ਉਹ ਭੱਜੀ ਨਹੀਂ, ਉਹ ਤਾਂ ਆਕੜ ਵਿੱਚ ਹੋਮੇ ਵਿੱਚ ਪਾਣੀ ਪਿਆ, ਸਗੋਂ ਬੂਟਾ ਹੋਰ ਪ੍ਰਫੁੱਲਿਤ ਹੋ ਗਿਆ। ਸਾਰੀ ਹੋਮੇ ਨਿਕਲ ਜਾਣੀ, ਤਮਾਮ ਹੋਮੇ ਦਾ ਨਾਸ ਹੋ ਜਾਣਾ, ਉਹ ਹੈ ਗੁਰੂ ਅੱਗੇ ਜਿਉਂਦੇ ਹੀ ਮ੍ਰਿਤਕ ਰਹਿਣਾ। ਸੁਖਮਨੀ ਸਾਹਿਬ ਪੜ੍ਹਦੇ ਸੁਣਦੇ ਹੋ, ਬੜੀਆਂ ਮੁਕਤੀਆਂ ਦੀਆਂ ਅਰਦਾਸਾਂ ਹੋਣੀਆਂ, ਬੜੇ ਬੈਕੁੰਠਾਂ ਦੀਆਂ ਅਰਦਾਸਾਂ ਹੋਣੀਆਂ, ਬੜੇ ਦਾਨ ਪੁੰਨ ਹੋਣੇ, ਸਾਨੂੰ ਸੁਰਗ ਮਿਲਣੇ। ਆਪਾਂ ਵੀ ਘੱਟ ਨਹੀਂ, ਜਦੋਂ ਕੋਈ ਚੜ੍ਹਾਈ ਕਰ ਜਾਂਦਾ ਉਦੋਂ ਹੀ ਅਰਦਾਸ ਕਰ ਦਿੰਦੇ, ਸੱਚੇ ਪਾਤਸ਼ਾਹ ਨੂੰ ਚਰਨਾਂ ਚ ਨਿਵਾਸ ਬਖਸ਼ੀ, ਸੱਚੇ ਪਾਤਸ਼ਾਹ ਨੂੰ ਸੱਚਖੰਡ ਨਿਵਾਸ ਬਖਸ਼ੀ। ਜਿਵੇਂ ਸੱਚਖੰਡ 59 ਤੇ ਬਣਿਆ ਹੋਇਆ, ਕੁਝ ਸਤਨਾਮ, ਬਾਪੂ ਨੂੰ ਤੁਰਨਾ ਹੀ ਨਹੀਂ ਪੈਣਾ, ਛੇਤੀ ਪੁੱਜ ਜਾਣਾ ਸੱਚਖੰਡ, ਇੰਨੀ ਛੇਤੀ ਸੱਚਖੰਡ। ਜੇ ਭਾਈ ਜੀ ਤੇ ਮੇਰੇ ਵਰਗਿਆਂ ਦੀਆਂ ਅਰਦਾਸਾਂ ਨਾਲ ਸੱਚਖੰਡ ਪੁੱਜਦੇ ਹੋ, ਫਿਰ ਬਾਣੀ ਪੜ੍ਹਨੀ ਛੱਡੋ, ਅੰਬਰ ਛਕਣਾ ਛੱਡੋ, ਫਿਰ ਆਹ ਕੀਰਤਨ ਕਥਾ ਕਾਹਨੂੰ ਸੁਣਦੇ ਹੋ, ਫਿਰ ਸ਼ਰਾਬਾਂ ਪੀਓ, ਡਾਕੇ ਮਾਰੋ, ਗਾਉਣ ਵਾਲੀਆਂ ਸੁਣੋ, ਬੈਂਕਟ ਹਾਲ ਚ ਜਾਓ, ਭੰਗੜੇ ਪਾਓ, ਕਿਉਂਕਿ ਅਰਦਾਸ ਤਾਂ ਇੱਕ ਦਿਨ ਭਾਈ ਜੀ ਨੇ ਕਰੇ ਦੇਣੀ ਹੈ। ਅੱਜ ਕੇ ਕੋ ਸਤਨਾਮ, ਉਹ ਤੇ ਹੋ ਹੀ ਪਈ ਹੈ, ਫਿਰ ਤੇ ਕਰਮ ਧਰਮ ਕਰਨ ਦੀ ਲੋੜ ਹੀ ਨਹੀਂ। ਇਹ ਅੰਧ ਵਿਸ਼ਵਾਸੀ ਹੈ, ਗੁਰਸਿੱਖ ਬੈਠੇ ਹੋ, ਸਿੱਖ ਧਰਮ ਵਿੱਚ ਵਿਸ਼ਵਾਸ ਹੈ ਪਰ ਅੰਧ ਵਿਸ਼ਵਾਸ ਨਹੀਂ ਹੈ। ਸਿੱਖ ਧਰਮ ਵਿੱਚ ਕੇਵਲ ਵਿਸ਼ਵਾਸ ਹੈ, ਅੰਧ ਵਿਸ਼ਵਾਸ ਨਹੀਂ ਹੈ। ਵਿਸ਼ਵਾਸ ਉਹ ਹੁੰਦਾ ਜਿਸ ਨੂੰ ਤੂੰ ਜਾਣਦਾ ਹੋਵੇ ਤੇ ਭਰੋਸਾ ਕਰੇ, ਅੰਧ ਵਿਸ਼ਵਾਸ ਉਹ ਹੁੰਦਾ ਤੂੰ ਜਾਣਦਾ ਹੀ ਨਹੀਂ ਤੇ ਭਰੋਸਾ ਕਰ ਬੈਠੇ, ਉਹਨੂੰ ਕਹਿੰਦੇ ਅੰਧ ਵਿਸ਼ਵਾਸ। ਤੇ ਗੁਰਸਿੱਖ ਪਿਆਰਿਓ, ਅਰਦਾਸ ਕਰ ਦਿੱਤੀ, ਸੱਚੇ ਪਾਤਸ਼ਾਹ ਫਲਾਣਾ ਸੂ ਚੜ੍ਹਾਈ ਕਰ ਗਏ, ਇਹਨੂੰ ਚਰਨਾਂ ਨਾਲ ਜੋੜ ਲੈ। ਜੇ ਬਾਂਹਤੇ ਫੜ ਕੇ ਅਰਦਾਸ ਕਰਨ ਵਾਲੇ ਨੂੰ ਪੁੱਛੀਏ ਵੀ ਜਦ ਇਹ ਜਿਉਂਦਾ ਫਿਰਦਾ ਸੀ ਉਦੋਂ ਚਰਨ ਜਪਾਨ ਗਏ ਬੇ, ਤੇ ਉਦੋਂ ਕਿਉਂ ਨੀ ਚਰਨਾਂ ਨਾਲ ਜੁੜਿਆ ਬਈ?
ਜੇ ਤੁਹਾਡੀਆਂ ਅਰਦਾਸਾਂ ਗੁਰੂ ਦੇ ਚਰਨਾਂ ਨਾਲ ਜੋੜਦੀ ਹੈ ਤਾਂ ਜਦੋਂ ਕੋਈ ਚੜ੍ਹਾਈ ਕਰਦਾ ਉਹਦੇ ਘਰ ਵਾਲੀ ਪਿੱਟਦੀ ਹੈ, ਉਹਦੇ ਪੁੱਤ ਰੋਂਦੇ ਨੇ, ਪਹਿਲਾਂ ਅਰਦਾਸ ਕਰਿਆ ਕਰੋ, ਦੋ ਮਿੰਟ ਘਰ ਵਾਲੀ ਨਾਲ ਗੱਲ ਕਰ ਲੈ। ਜੇ ਤਾਂ ਤੁਹਾਡੇ ਕਹੇ ਤੇ ਉਹ ਪੁੱਤਾਂ ਨਾਲ ਗੱਲ ਕਰ ਸਕਦਾ ਹੋਵੇ, ਘਰ ਵਾਲੀ ਨੂੰ ਮਿਲ ਸਕਦਾ ਹੋਵੇ, ਫਿਰ ਤਾਂ ਗੁਰੂ ਦੇ ਚਰਨਾਂ ਨੂੰ ਵੀ ਮਿਲ ਜੂਗਾ। ਵੇ ਉਹ ਤੁਹਾਡੀ ਅਰਦਾਸ ਤਾਂ ਕੋਲ ਖੜਿਆਂ ਨਾਲ ਗੱਲ ਨਹੀਂ ਕਰਾ ਸਕਦੀ, ਤੇ ਗੁਰੂ ਨਾਲ ਗੱਲਾਂ ਕਿੱਥੇ ਕਰਾ ਦੂਗੀ? ਵੇ ਜਿਉਂਦੇ ਜੁੜੋ ਗੁਰਸਿੱਖੋ, ਤੁਹਾਨੂੰ ਬੇਨਤੀ ਹੈ, ਕਾਹਨੂੰ ਸਿਫਾਰਿਸ਼ਾਂ ਕਰਾਉਂਦੇ ਹੋ ਮਰਨ ਤੋਂ ਬਾਅਦ ਮੁਕਤੀ ਦੀਆਂ? ਸੁਣੋ ਕਿਹੜੀ ਮੁਕਤੀ ਲੈਣੀ ਹੈ ਸਿੱਖ ਨੇ। ਮਹਾਰਾਜ ਕਹਿੰਦੇ ਪ੍ਰਭ ਕੀ ਆਗਿਆ ਆਤਮ ਹਿਤਾਵੇ, ਜੀਵਨ ਮੁਕਤ ਸੋ ਕਹਾਵੇ। ਜੋ ਗੁਰੂ ਕਾ ਬਚਨ ਮੰਨ ਲਵੇ, ਆਤਮ ਦੋ ਪਾਠ ਆਉਂਦੇ ਨੇ ਗੁਰੂ ਗ੍ਰੰਥ ਸਾਹਿਬ ਵਿੱਚ, ਇੱਕ ਆੜੇ ਨੂੰ ਕੰਨਾ ਤੱਤਾ ਮੰਮਾ ਮੁਕਤਾ, ਜਿੱਥੇ ਮੰਮਾ ਮੁਕਤਾ ਆ ਜਾਵੇ ਨਾ ਉੱਥੇ ਆਤਮ ਦਾ ਅਰਥ ਹੈ ਮਨ, ਜਿੱਥੇ ਮੰਮੇ ਨੂੰ ਕੋਈ ਲਾਮ ਸਿਆਰੀ ਔਂਕੜ ਲੱਗ ਜਾਵੇ ਉੱਥੇ ਆਤਮ ਦਾ ਅਰਥ ਹੈ ਆਤਮਾ, ਜਿੱਥੇ ਮੰਮਾ ਮੁਕਤਾ ਆ ਜਾਵੇ ਗੁਰੂ ਗ੍ਰੰਥ ਸਾਹਿਬ ਵਿੱਚ ਉੱਥੇ ਆਤਮ ਦਾ ਅਰਥ ਕਰਨਾ ਮਨ। ਆਤਮ ਜਿਣੈ ਸਗਲ ਵਸਤਾਂ ਕਹਿ ਜਾਂ ਕਾ ਸਤਿਗੁਰ ਪੂਰ, ਇੱਥੇ ਮੰਮਾ ਮੁਕਤਾ ਹੈ। ਜੀਵਨ ਮੁਕਤ ਸਿੱਖ ਨੇ ਹੋਣਾ, ਜਿਉਂਦੇ ਨੇ ਮੁਕਤ ਕਿਵੇਂ ਹੋਣਾ? ਆਪਣੇ ਸਤਿਗੁਰ ਦੀ ਆਗਿਆ ਨੂੰ ਹਿਰਦੇ ਵਿੱਚ ਵਸਾ ਲੈ, ਆਤਮ ਹਿਤਾਵੇ ਮਨ ਵਿੱਚ ਵਸਾ ਲੈ। ਜਿਸ ਸਿੱਖ ਦੇ ਮਨ ਵਿੱਚ ਗੁਰੂ ਦਾ ਹੁਕਮ ਵਸਿਆ ਹੋਇਆ, ਮੇਰੇ ਗੁਰੂ ਅਰਜਨ ਦੇਵ ਜੀ ਕਹਿੰਦੇ ਉਹ ਜਿਉਂਦਾ ਹੀ ਮੁਕਤ ਹੈ। ਇਹ ਸੱਚਖੰਡ ਨਿਵਾਸ ਬਖਸ਼ੀ ਭਾਈ, ਤੇ ਗੁਰੂ ਨਾਨਕ ਨੇ ਐਵੇਂ ਰਸਤਾ ਲਿਖਿਆ ਸੱਚਖੰਡ ਦਾ। ਜੇ ਅਰਦਾਸਾਂ ਨਾਲ ਸੱਚਖੰਡ ਮਿਲਦਾ ਹੁੰਦਾ ਤਾਂ ਬਾਬਾ ਨਾਨਕ ਫਿਰ ਸੜਕ ਕਾਨੂੰਨ ਦੱਸਦਾ ਤੁਹਾਨੂੰ, ਜੇ ਸੱਚਖੰਡ ਜਾਣਾ ਤਾਂ ਪਹਿਲਾ ਪੜਾਅ ਹੈ ਧਰਮ ਖੰਡ, ਧਰਮੀ ਬਣੋ, ਮਰਜ਼ਾਦਾ ਵਿੱਚ ਆਓ। ਜਦੋਂ ਤੂੰ ਮਰਜ਼ਾਦਾ ਵਿੱਚ ਧਰਮੀ ਬਣ ਗਿਆ ਫਿਰ ਤੈਨੂੰ ਗਿਆਨ ਦੀ ਪ੍ਰਾਪਤੀ ਹੋਵੇਗੀ, ਮਰਜ਼ਾਦਾ ਤੋਂ ਬਿਨਾਂ ਗਿਆਨ ਨਹੀਂ ਆਉਣਾ ਗੁਰਸਿੱਖ ਪਿਆਰਿਓ। ਜਦ ਗਿਆਨ ਦੀ ਪ੍ਰਾਪਤੀ ਹੋ ਗਈ ਫਿਰ ਤੈਨੂੰ ਪਤਾ ਲੱਗੂਗਾ ਕਿ ਜੈਸੇ ਜਲ ਤੇ ਬੁੱਧ ਬਦਾ ਉਪਜੈ ਬਿਨਸੈ ਨੀਤ, ਜਗ ਰਚਨਾ ਤੈਸੇ ਰਚੀ ਕਉ ਨਾਨਕ ਸੁਨ ਮੀਤ, ਮਤ ਕੇ ਜਾ ਪੈਸਾ ਆਵੇ ਕੇ ਨਾ ਆਵੇ ਰਾਮ। ਇਹ ਹੈ ਗਿਆਨ, ਆਪਣੇ ਆਪ ਦਾ ਪਤਾ ਲੱਗਣਾ ਮੈਂ ਕੀ ਹੈ, ਬਸ ਇਹ ਗਿਆਨ ਹੈ ਸਭ ਤੋਂ ਵੱਡਾ। ਜਦ ਤੈਨੂੰ ਪਤਾ ਲੱਗ ਗਿਆ ਤੇ ਇਹੀ ਕੱਖ ਨੀ, ਇਹ ਤਾਂ ਮਿੰਟਾਂ ਦੀ ਉਹ ਖੇਡ ਹੈ, ਫਿਰ ਤੂੰ ਪੁੱਜੇਗਾ ਸ਼ਰਮ ਖੰਡ। ਸ਼ਰਮ ਖੰਡ ਹੈ ਬੈਰਾਗ ਦਾ ਖੰਡ, ਫਿਰ ਮਨ ਬੈਰਾਗੀ ਬਣੂਗਾ। ਜਦ ਤੈਨੂੰ ਆ ਗਿਆ ਬੈਰਾਗ ਫਿਰ ਹੋਵੇਗੀ ਗੁਰੂ ਦੀ ਕਿਰਪਾ ਕਰਮ ਖੰਡ, ਕਰਮ ਦਾ ਅਰਥ ਹੈ ਬਖਸ਼ਿਸ਼ ਰਹਿਮਤ, ਉਦੋਂ ਹੋਊਗੀ ਵਾਹਿਗੁਰੂ ਦੀ ਕਿਰਪਾ ਕਰਮ ਖੰਡ। ਜਦੋਂ ਉਹਦੀ ਕਿਰਪਾ ਹੋਗੀ ਤੇ ਫਿਰ ਪੁੱਜੇਗਾ ਸੱਚ ਖੰਡ। ਇਹ ਰਸਤਾ ਹੈ ਸੱਚਖੰਡ ਜਾਣ ਦਾ। ਹੋਰ ਮੈਂ ਇੱਕ ਬੇਨਤੀ ਕਰ ਜਾਵਾਂ, ਇਹ ਜਿਹੜੇ ਚੜ੍ਹਾਈ ਕਰਨ ਤੋਂ ਬਾਅਦ ਆਪਾਂ ਅਰਦਾਸਾਂ ਕਰਦੇ ਹਾਂ ਨਾ ਵੀ ਚਰਨਾਂ ਨਾਲ ਜੋੜ ਲੈ ਸੱਚਖੰਡ ਨਿਵਾਸ ਬਖਸ਼, ਇਹਦਾ ਵੀ ਇੱਕ ਕਾਰਨ ਹੈ। ਜਾਣਦੇ ਤਾਂ ਤੁਸੀਂ ਹੈ ਪਰ ਕਿਸੇ ਨੂੰ ਦੱਸਦੇ ਨਹੀਂ, ਤੁਸੀਂ ਗੁਪਤ ਰੱਖਦੇ ਹੋ। ਉਹ ਜਦ ਮਰੇ ਤੋਂ ਬਾਅਦ ਅਰਦਾਸ ਕਰਦੇ ਹਾਂ ਗੱਲ ਇੱਕੋ ਹੁੰਦੀ ਹੈ, ਪਤਾ ਆਪਾਂ ਨੂੰ ਹੁੰਦਾ ਕਿ ਸਾਡੀਆਂ ਅਰਦਾਸਾਂ ਉੱਥੇ ਨਹੀਂ ਜਾਣੀਆਂ। ਕਿਉਂ ਨਹੀਂ ਜਾਣੀਆਂ? ਉੱਥੇ ਸੱਚੇ ਹੀ ਸੱਚ ਨਿਬੜੇ, ਚੁਣ ਵੱਖ ਕੱਢੇ ਜਜ ਮਾਲਿਆ। ਉੱਥੇ ਤਾਂ ਬਹਿ ਲੇਖਾ ਕਰ ਸਮਝਾਇਆ, ਤੇ ਤੁਹਾਡੀ ਅਰਦਾਸ ਉੱਥੇ ਕੀ ਕਰੇਗੀ? ਉੱਥੇ ਮੇਰੇ ਸਤਿਗੁਰ ਨੇ ਕਹਿ ਦਿੱਤਾ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ। ਉੱਥੇ ਕਰਮੀ ਆਪੋ ਆਪਣੀ, ਇਹ ਬਚਨ ਕਿਤੇ ਝੂਠੇ ਹੋ ਜਾਣਗੇ? ਉੱਥੇ ਸੱਚ ਦਾ ਨਿਵੇੜਾ ਹੋਣਾ, ਬਹਿ ਲੇਖਾ ਕਰ ਸਮਝਾਇਆ, ਤੇ ਲੇਖਾ ਵੀ ਕੈਸਾ ਹੋਣਾ? ਘੜੀ ਘੜੀ ਕਾ ਲੇਖਾ ਲੀਜੇ, ਇੱਕ ਪਲ ਪਲ ਦਾ ਹਿਸਾਬ ਹੋਣਾ, ਬੈਠਾ ਕੱਢ ਬਹੀ। ਸਾਨੂੰ ਪਤਾ ਹੈ ਕਿ ਅਰਦਾਸ ਮਨ ਸਮਝਾਉਣ ਖਾਤਰ ਹੈ, ਪਰ ਅਸੀਂ ਕਰਦੇ ਕਾਹਤੇ ਅਰਦਾਸ? ਉਹ ਵੀ ਮੋਟੀ ਪੰਜਾਬੀਆਂ ਦੀ ਉਹ ਗੱਲ ਸੁਣ ਲਓ, ਜਦ ਕੋਈ ਚੜ੍ਹਾਈ ਕਰ ਜਾਂਦੇ ਨਾ ਸਾਰੇ ਕਹਿਣਗੇ ਸੱਚੇ ਪਾਤਸ਼ਾਹ ਇਹਨੂੰ ਚਰਨਾਂ ਨਾਲ ਜੋੜ ਲੈ, ਇਹਨੂੰ ਸੱਚਖੰਡ ਨਿਵਾਸ ਬਖਸ਼। ਉਹ ਗੱਲ ਪ੍ਰੇਮੀਓ ਮੋਟੀ ਜੀ ਹੈ, ਉਹਦੇ ਖਾਤਰ ਵੀ ਤੁਸੀਂ ਅਰਦਾਸ ਕਰਦੇ। ਉਹ ਅਰਦਾਸ ਤਾਂ ਕਰੀਦੀ ਹੈ, ਸਾਨੂੰ ਆਪਣਾ ਖਤਰਾ ਹੁੰਦਾ ਹੈ ਵੀ ਸੱਚੇ ਪਾਤਸ਼ਾਹ ਨੂੰ ਸਾਂਭ ਲੈਣੀ ਸਾਨੂੰ ਤੰਗ ਕਰੂਗਾ ਕੁਛ ਸਤਨਾਮ। ਗੱਲ ਤੇ ਸਾਡੀ ਆਪਣੀ ਹੈ, ਸਾਡਾ ਆਪਣਾ ਪਾਲਾ ਮਾਰ ਰਿਹਾ ਵੀ ਜੇ ਹੁਣ ਸੱਚੇ ਪਾਤਸ਼ਾਹ ਤੂੰ ਇਹਨੂੰ ਨਾ ਸਾਂਭਿਆ ਤੇ ਸਾਡੀਆਂ ਮਹਿਸਾਂ ਨੂੰ ਇਹਨੇ ਦੁੱਧ ਨਹੀਂ ਦੇਣ ਦੇਣਾ, ਸਾਡੇ ਨਿਆਣਿਆਂ ਨੂੰ ਕੁੱਟੂਗਾ, ਇਹਨੂੰ ਸਾਂਭ ਲਓ। ਮੈਂ ਤੁਹਾਨੂੰ ਬੇਨਤੀ ਕਰਦਾ ਤੁਹਾਡੇ ਚਰਨਾਂ ਚ ਜਿਹੜੀਆਂ ਤੁਸੀਂ ਮਰੇ ਤੋਂ ਅਰਦਾਸਾਂ ਕਰਦੇ ਹੋ, ਕਿਸੇ ਜਿਉਂਦੇ ਅੱਗੇ ਹੱਥ ਬੰਨੋ ਕੇ ਚਰਨਾਂ ਨਾਲ ਜੁੜ ਜਾ। ਕਿਸੇ ਜਿਉਂਦੇ ਨੂੰ ਗੁਰੂ ਦੇ ਚਰਨਾਂ ਨਾਲ ਜੋੜੋ, ਕਿਸੇ ਜਿਉਂਦੇ ਨੂੰ ਵਿਕਾਰਾਂ ਦੇ ਜੀਵਨ ਵਿੱਚੋਂ ਕੱਢੋ, ਕਿਸੇ ਜਿਉਂਦੇ ਨੂੰ ਕਹੋ ਭਾਈ ਅੰਮ੍ਰਿਤ ਛੱਕ, ਸ਼ਰਾਬ ਛੱਡ, ਬੁਰਿਆਈਆਂ ਛੱਡ, ਨੇਕੀ ਦਾ ਜੀਵਨ ਕਰ। ਤੇ ਗੁਰੂ ਗ੍ਰੰਥ ਸਾਹਿਬ ਦਾ ਫੈਸਲਾ ਹੈ ਸਭ ਕਿਛ ਜੀਵਤ ਕੋ ਵਿਵਹਾਰ, ਇਹ ਜੀਵਨ ਜੁੜਨ ਖਾਤਰ ਦਿੱਤਾ ਹੈ। ਮੌਤ ਜੁੜਨ ਖਾਤਰ ਨਹੀਂ ਹੁੰਦੀ, ਮੌਤ ਟੁੱਟਣ ਖਾਤਰ ਹੁੰਦੀ ਹੈ। ਸਤਨਾਮ, ਇਹ ਤਾਂ ਮੋਟਾ ਜਿਹਾ ਫਾਰਮੂਲਾ, ਜੀਵਨ ਜੋੜਦੇ ਤੇ ਮੌਤ ਵਿਛੋੜਦੀ ਹੈ। ਜਿਉਂਦੇ ਜੁੜੋ, ਜੁੜਨਾ ਕਿਵੇਂ? ਜਿਸ ਦਿਨ ਤੇਰੇ ਅੰਦਰੋਂ ਸਾਰਾ ਹਉਮੈ ਨਾਸ ਹੋ ਗਿਆ, ਇਸ ਅਵਸਥਾ ਤੇ ਤੂੰ ਪੁੱਜ ਗਿਆ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਬਸ ਫਿਰ ਤੂੰ ਜਿਉਂਦੇ ਹੀ ਮੁਕਤ। ਸੇਵਕ ਬਣਨੇ ਜੇ ਤਾਂ ਇੱਕੋ ਇੱਕ ਨਿਸ਼ਾਨੀ ਹੈ ਕਿ ਪਹਿਲਾਂ ਮਰਨ ਕਬੂਲ, ਮੁਰਦਾ ਹੋਏ ਮੁਰੀਦ। ਇਹ ਗੁਣ ਪੈਦਾ ਹੋਇਆ ਗੁਰੂ ਅਮਰਦਾਸ ਮਹਾਰਾਜ ਜੀ ਦੇ ਵਿੱਚ, ਉਹਨਾਂ ਨੂੰ ਸੇਵਕ ਦੀ ਪਦਵੀ ਮਿਲੀ ਹੈ ਗੁਰਮਤਿ ਵਿੱਚ, ਸੇਵਕ ਦੀ ਪਦਵੀ। ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਕੇ ਭਰਾ ਦਾ ਪੁੱਤ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਧੀ ਨੂੰ ਵਿਆਹਿਆ ਹੋਇਆ ਸੀ। ਗੁਰੂ ਅੰਗਦ ਦੇਵ ਜੀ ਦੀ ਸਪੁੱਤਰੀ ਗੁਰੂ ਅਮਰਦਾਸ ਜੀ ਦੇ ਸਕੇ ਭਰਾ ਦੇ ਪੁੱਤ ਨੂੰ ਵਿਆਹੀ ਹੋਈ ਸੀ। ਬੀਬੀ ਅਮਰੋ, ਕੋਈ ਰਿਸ਼ਤਾ ਕੀ ਹੋ ਗਿਆ ਕੁੜਮਾਂ ਦਾ? ਤੇ ਹੁਣ ਤਾਂ ਥੋੜਾ ਜਿਹਾ ਘੱਟ ਵੱਧ ਖਿਆਲ ਹੈ, ਉਦੋਂ ਪੁੱਤਾਂ ਵਾਲਿਆਂ ਨੂੰ ਬਹੁਤ ਵੱਡੇ ਮੰਨਿਆ ਜਾਂਦਾ ਸੀ, ਲੜਕੀ ਵਾਲਿਆਂ ਨੂੰ ਛੋਟੇ ਮੰਨਿਆ ਜਾਂਦਾ ਸੀ। ਹੁਣ ਗੁਰੂ ਅਮਰਦਾਸ ਜੀ ਪੁੱਤ ਵਾਲੇ, ਉਹਨਾਂ ਦਾ ਪੁੱਤ ਵਿਆਹਿਆ ਗੁਰੂ ਅੰਗਦ ਦੇਵ ਜੀ ਦੇ ਘਰ, ਪਰ ਜਦੋਂ ਗੁਰਸਿੱਖ ਪਿਆਰੇ ਉਹ ਗੁਰੂ ਅਮਰਦਾਸ ਜੀ ਖੰਡੂਰ ਸਾਹਿਬ ਆਏ ਨਾ ਕੁੜਮਾਂ ਨੂੰ ਮਿਲਣ, ਤੇ ਗੁਰੂ ਅੰਗਦ ਦੇਵ ਜੀ ਨੇ ਸ਼ਿਸ਼ਟਾਚਾਰ ਸਮਾਜਿਕ ਪਕਸ਼ ਇੱਕ ਖੇਸ ਲਿਆ ਬਹੁਤ ਸੋਹਣਾ, 5 ਰੁਪਈਏ ਚਾਂਦੀ ਦੇ ਰੱਖੇ ਕੁੜਮ ਦੀ ਮਿਲਣੀ ਕਰਨ ਵਾਸਤੇ, ਕਿਉਂਕਿ ਪੁੱਤ ਵਾਲੇ ਆਏ ਨੇ, ਗੁਰੂ ਅੰਗਦ ਦੇਵ ਜੀ ਧੀ ਵਾਲੇ ਸਨ। ਜਦ 5 ਰੁਪਈਏ ਤੇ ਖੇਸ ਗੁਰੂ ਅੰਗਦ ਦੇਵ ਜੀ ਨੇ ਬਾਬਾ ਅਮਰਦਾਸ ਜੀ ਦੇ ਭੇਟ ਕੀਤਾ, ਤਾਂ ਖੰਡੂਰ ਸਾਹਿਬ ਸੰਗਤ ਵਿੱਚ ਹੱਥ ਬੰਨ ਕੇ ਬਚਨ ਕੀ ਕੀਤੇ ਸੀ? ਹੇ ਗੁਰੂ ਅੰਗਦ ਦੇਵ ਮਹਾਰਾਜ, ਆ ਜਿਹੜਾ ਖੇਸ ਮੈਨੂੰ ਮਿਲਣੀ ਵਿੱਚ ਦੇ ਰਹੇ ਹੋ, ਇਹ 2 ਸਾਲ ਨੂੰ ਪਾਟ ਜਾਵੇਗਾ, ਇਹ ਕੱਪੜਾ ਰਹਿਣਾ ਨਹੀਂ, ਪੁਰਾਣਾ ਹੋ ਜਾਵੇਗਾ। ਮੈਂ ਕੁੜਮ ਬਣ ਕੇ ਤੇਰੇ ਦਰ ਤੇ ਨਹੀਂ ਆਇਆ, ਮੈਂ ਸੇਵਕ ਬਣ ਕੇ ਆਇਆ, ਮੈਨੂੰ ਉਹ ਕੱਪੜਾ ਦੇ ਦੇ ਜਿਹੜਾ ਲੋਕ ਪਰਲੋਕ ਵਿੱਚ ਪੜਦਾ ਕੱਜ ਲਵੇ। ਸੇਵਕ ਬਣਨਾ ਗੁਰਸਿੱਖ ਪਿਆ, ਪਰ ਤੁਸੀਂ ਵੀ ਤਾਂ ਜਾਣਦੇ ਹੋ ਕੁੜਮਾਂ ਦੇ, ਜਿਹਨਾਂ ਦੇ ਮੁੰਡਾ ਵਿਆਹ ਹੁੰਦਾ ਹੈ, ਪਹਿਲਾਂ ਹੀ ਸਕੀਮ ਹੁੰਦੀ ਹੈ ਵੀ ਉੱਥੇ ਚੂਚਾ ਕਿਹੜਾ ਮਿਲੂਗਾ ਤੇ ਵਿਸਕੀ ਕਿਹੜੀ ਮਿਲੂਗੀ, ਡਿਨਰ ਕਿਹੜਾ ਮਿਲੂਗਾ, ਤੁਸੀਂ ਜਾਂਦੇ ਹੀ ਹੋ, ਕਿਤੇ ਘੱਟ ਗੁਜ਼ਾਰਦੇ ਹੋ ਤੁਸੀਂ ਕੁੜਮਾਂ ਦੇ ਜਾ ਕੇ? ਆ ਵੇਖੋ, ਗੁਰੂ ਅਮਰਦਾਸ ਮਹਾਰਾਜ ਗਏ ਜਿਹਨਾਂ ਦੇ ਮੁੰਡਾ ਵਿਆਹਿਆ ਸੀ, ਆਖੇ ਸੀ ਨਾ ਦੇ ਮੈਨੂੰ ਜਿਹੜੀ 2 ਸਾਲ ਨੂੰ ਪੁਰਾਣੀ ਹੋ ਜਾਵੇ, ਪੱਟ ਜਾਵੇ, ਮੈਨੂੰ ਉਹ ਕੱਪੜਾ ਦੇ ਦੇ ਮੇਰੇ ਸਤਿਗੁਰੇ, ਲੋਕ ਪਰਲੋਕ ਦੋਹਾਂ ਵਿੱਚ ਮੇਰੀ ਪੱਤ ਰੱਖ ਲਵੇ। ਜੇ ਕੋਈ ਐਸਾ ਸੇਵਕ ਆਇਆ ਤੁਹਾਡੇ ਕੋਲ, ਅਸੀਂ ਤਾਂ ਕੁੜਮਾਂ ਦੀ ਲੋਈ ਵੀ ਟੋਹ ਟੋਹ ਕੇ ਦੇਖਾਂਗੇ, ਧਾਰੀਵਾਲ ਦੀ ਹੈ ਕਿਸੇ ਹੋਰ ਜਗ੍ਹਾ ਦੀ ਬਣੀ ਹੋਈ ਹੈ। ਜਦੋਂ 5 ਰੁਪਈਏ ਵੇਖੇ ਤੇ ਸਤਿਗੁਰ ਗੁਰੂ ਅਮਰਦਾਸ ਮਹਾਰਾਜ ਕਹਿੰਦੇ, ਸੱਚੇ ਪਾਤਸ਼ਾਹ, ਇਹ 5 ਰੁਪਈਏ ਕਿੰਨਾ ਕੁ ਚਿਰ ਡੰਗ ਲੰਘਾਉਣਗੇ ਮੇਰਾ, ਮਹੀਨੇ ਦੋ ਮਹੀਨੇ ਨੂੰ ਖਰਚ ਹੋ ਜਾਣਗੇ। ਮੈਂ ਸੇਵਕ ਬਣ ਕੇ ਆਏ, ਮੈਨੂੰ ਉਹ ਧਨ ਦੇ ਦੇ ਜਿਹੜਾ ਲੋਕ ਪਰਲੋਕ ਵਿੱਚ ਕਦੇ ਮੁੱਕੇ ਹੀ ਨਾ। ਆਖੋ ਸਤਨਾ ਬੀਬੀ, ਉਹ ਤੁਸੀਂ ਢਿੱਲੀਆਂ ਭਾਈ ਸਾਰੀਆਂ ਹੀ, ਕੁਛ ਲੱਗਦਾ ਵੀ ਰਾਜੀ ਨੀ ਤੁਸੀਂ ਹੈ। ਜੇ ਰਾਜੀ ਹੋ ਤੇ ਗੱਜ ਕੇ ਬੋਲੋ, ਹੁਣ ਤੁਸੀਂ ਲੰਗਰ ਵਿੱਚ ਉੱਠਦੀਆਂ ਨੇ ਰੌਲਾ ਪਾ ਦੇਣਾ, ਕਿਸੇ ਨੂੰ ਕੰਨ ਪਾਈ ਗੱਲ ਨੀ ਸੁਣਨ ਦੇਣੀ। ਤੇ ਸਤਨਾਮ ਕਹਿੰਦੀਆਂ ਨੂੰ ਪਤਾ ਨੀ ਕੀ ਹੁੰਦਾ। ਗੱਜ ਕੇ ਆਖੋ ਸਤਨਾਮ ਸ਼੍ਰੀ। ਘਰ ਮੁੰਡਾ ਵਿਆਹ ਹੋਵੇ, ਕਿੱਡੀ ਵੱਡੀ ਪਦਵੀ, ਕਿੰਨਾ ਉੱਚਾ ਦਰਜਾ ਮੁੰਡੇ ਵਾਲੇ ਦਾ। 12 ਸਾਲ ਮੰਡਾਸਾ ਨੀ ਖੋਲਿਆ ਗੁਰੂ ਅਮਰਦਾਸ ਮਹਾਰਾਜ ਜੀ ਨੇ, ਕਿੱਥੇ ਬਿਆਸਾ ਗੋਇੰਦਵਾਲ ਸਾਹਿਬ ਦੇ ਕੋਲ ਗੁਰਸਿੱਖ ਪਿਆਰਿਓ। 12 ਵਜੇ ਉੱਠਣਾ ਤੇ ਗਾਗਰ ਲੈ ਕੇ ਤੁਰਨਾ। 60 ਸਾਲ ਦੀ ਉਮਰ, 60 ਸਾਲ ਤੋਂ 72 ਸਾਲ ਤੱਕ 12 ਸਾਲ ਗਾਗਰ ਢੋਈ ਹੈ ਗੁਰੂ ਅਮਰਦਾਸ ਮਹਾਰਾਜ ਜੀ ਨੇ। ਤੇ ਜਦੋਂ ਤੁਰਨਾ ਨਾ, ਜਿੰਨਾ ਚਿਰ ਖੰਡੂਰ ਪਿੰਡ ਦਾ ਬੰਨਾ ਰਹਿਣਾ ਨਾ, ਬੰਨੇ ਆ ਨਾ ਆਪਣੇ ਪਿੰਡਾਂ ਦੇ, ਉਹਨੇ ਬੰਨੇ ਦੇ ਵਿੱਚ ਗੁਰੂ ਅਮਰਦਾਸ ਜੀ ਨੇ ਪੁੱਠੇ ਪੈਰੀ ਤੁਰਨਾ। ਕਿਉਂ? ਮੇਰੇ ਸਤਿਗੁਰ ਵੱਲ ਪਿੱਠ ਨਾ ਹੋ ਜਾ। 72 ਸਾਲ ਦੀ ਉਮਰ ਪੁੱਠੇ ਤੁਰਨਾ, ਫਿਰ 72 ਸਾਲ ਦੀ ਉਮਰ ਕਹਿ ਕੋਹ ਤੋਂ ਗਾਗਰ ਚੁੱਕ ਕੇ ਲਿਜਾਣੀ, ਸੇਵਕ ਬਣਨਾ। ਬਸ ਜਿਹੜਾ ਜੀਵਤ ਮ੍ਰਿਤਕ ਹੋਏ ਤਾਨੇ ਵੀ ਮਾਰੇ ਗੁਰਸਿੱਖ ਪਿਆਰਿਓ, ਲੋਕਾਂ ਨੇ ਬੋਲੀਆਂ ਵੀ ਮਾਰੀਆਂ, ਘਰੋਂ ਕੱਢਿਆ ਹੋਇਆ ਕੁੜਮਾਂ ਦੇ ਟੁੱਕੜ ਖਾਂਦਾ ਫਿਰਦਾ। ਸਾਨੂੰ ਬੜੇ ਔਖੇ ਹੋ ਜਾਂਦੇ ਬੋਲ ਸੁਣਨੇ, ਪਰ ਕਬੀਰ ਸਾਹਿਬ ਨੇ ਬਚਨ ਕੀਤਾ, ਕਿਉਂ ਕੁਲ ਦਾ ਮਾਣ ਕਰਦੇ, ਕਿਉਂ ਉੱਚੀ ਜਾਤ ਦਾ ਮਾਣ ਕਰਦੇ, ਕਿਉਂ 4 ਪੈਸਿਆਂ ਦਾ ਮਾਣ ਕਰਦੇ, ਮੈਨੂੰ ਕਿਉਂ ਕੋਈ ਗੱਲ ਕਹਿ ਜਾਵੇ। ਕਬੀਰ ਸਾਹਿਬ ਕਹਿੰਦੇ, ਤਬ ਕੁਲ ਕਿਸ ਕਾ ਲਾਜ ਸੀ, ਜਬ ਲੈ ਧਰੈ ਮਸਾਣ। ਉਦੋਂ ਆਪਣੀ ਕੁਲ ਦੱਸੀ ਜਦੋਂ ਮੜੀਆਂ ਵਿੱਚ ਪਿਆ ਹੋਵੇਗਾ, ਜਿਖੇ ਆਖੋ ਸਤਨਾਮ। ਉਦੋਂ ਦੱਸੀ ਆਪਣੀ ਪਦਵੀ, ਮੈਂ ਕੌਣ ਹੈ, ਕਿੰਨਾ ਕੁ ਵੱਡਾ, ਉਦੋਂ ਕੁਲ ਦੀ ਲਾਜ ਕਿਵੇਂ ਰੱਖੇਗਾ। ਧੰਨ ਗੁਰੂ ਅਮਰਦਾਸ ਮਹਾਰਾਜ, 12 ਸਾਲ ਸੇਵਾ ਕੀਤੀ ਤੇ 12 ਸਾਲ ਗਾਗਰ ਢੋਣ ਕਰਕੇ 12 ਵਾਰ ਮਿਲੇ ਗੁਰਸਿੱਖ ਪਿਆਰੇ। ਉਹ 12 ਵਾਰ ਦਿੱਤੇ ਗੁਰੂ ਅੰਗਦ ਦੇਵ ਜੀ ਨੇ। ਕਿਉਂ ਦਿੱਤੇ? ਕਿਉਂਕਿ ਗਾਗਰ ਵੀ 12 ਸਾਲ ਢੋਈ ਨਾ। ਇੱਥੇ ਕੋਈ ਦੁੱਖ ਤਾਂ ਮਨਾਇਓ ਨਾ, ਇੱਥੇ ਤਾਂ $2.5 ਦੀ ਦੇਖ ਕਰਾ ਕੇ ਹੀ ਨਾ। ਬਾਬੇ ਅੱਗੇ ਇੰਨੇ ਸਮਾਨ ਦੀ ਲਿਸਟ ਰੱਖ ਦਿੰਦੇ, ਬਾਬੇ ਨੂੰ ਖਿਹੜਾ ਚੜਾਉਣਾ ਔਖਾ ਹੋ ਜਾਂਦਾ ਹੈ। ਅਜਿਹੇ ਆਖੋ ਸਤਨਾਮ। ਵੇਖੋ ਸੇਵਾ ਥੋੜੀ, ਮੰਗਣ ਬਹੁਤ। ਆ ਫੜ ਬਾਬੇ $2.5 ਦੀ ਦੇਗ, ਬਸ ਚੜ੍ਹਦੀ ਕਲਾ ਕਰਦੇ। ਚੜ੍ਹਦੀ ਕਲਾ ਤਾਂ ਸਿੱਖਾਂ ਦੀ ਹੁਣ ਵੱਟ ਤੇ ਹੀ ਪਈ ਹੈ। ਨਾ ਬਾਣੀ ਪੜ੍ਹਨੀ, ਨਾ ਸੇਵਾ ਕਰਨੀ, ਨਾ ਕੰਧ ਉਸਾਰੀਏ, ਨਾ ਛੱਤ ਪਾਈਏ, ਨਾ ਪੌੜੀ ਲਾਈਏ। ਬਾਬਾ ਸਾਨੂੰ ਕਨੇੜੀ ਉਹ ਚੱਕੀ ਫਿਰੇ, ਅਗੇ ਚੜ੍ਹਦੀ ਕਲਾ ਕਰਦੇ ਬਸ। ਚੜ੍ਹਦੀ ਕਲਾ ਕਿਵੇਂ ਹੋ ਜੂਗੀ? ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਪੁੱਛੋ, ਚੜ੍ਹਦੀ ਕਲਾ ਕਿਹਨਾਂ ਦੀ ਹੋਈ ਹੈ ਤੇ ਹੁਣ ਵੀ ਕਿਹਦੀ ਹੋਊਗੀ? ਨਾਨਕ ਨਾਮ ਚੜ੍ਹਦੀ ਕਲਾ। ਪਰਮੇਸ਼ਰ ਦੇ ਨਾਮ ਤੋਂ ਬਿਨਾਂ ਕਿਹਦੀ ਚੜ੍ਹਦੀ ਕਲਾ ਹੋਈ? ਜਿਹਨਾਂ ਦੀ ਹੋਈ ਹੈ ਉਹਨਾਂ ਨੂੰ ਵੀ ਪੁੱਛ ਲਓ ਗੁਰੂ ਗ੍ਰੰਥ ਸਾਹਿਬ ਜੀ ਤੋਂ। ਇਸ ਯੁਗ ਮੈਂ ਸੋਭਾ ਨਾਮ ਕੀ, ਵਿਣ ਨਾਵੈ ਸੋਭ ਨਾ ਹੋਏ। ਵਾਹਿਗੁਰੂ ਦੇ ਨਾਮ ਤੋਂ ਬਿਨਾਂ ਇੱਥੇ ਕਿਹਦੀ ਸੋਭ ਹੈ ਗੁਰਸਿੱਖ ਪਿਆਰਿਓ? ਜੇ ਹੋਈ ਵੀ ਹੈ, ਕਿਸੇ ਨੇ ਵੋਟਾਂ ਨਾਲ ਇਕੱਠੀ ਕਰ ਲਈ, ਕਿਸੇ ਨੇ ਪੈਸਿਆਂ ਨਾਲ ਇਕੱਠੀ ਕਰ ਲਈ, ਕਿਸੇ ਨੇ ਡਾਂਗ ਨਾਲ ਇਕੱਠੀ ਕਰ ਲਈ, ਕਿਸੇ ਨੇ ਵਿਦਿਆ ਨਾਲ ਇਕੱਠੀ ਕਰ ਲਈ, ਉਹ ਸੋਭਾ ਕਿੰਨਾ ਕੁ ਚਿਰ ਰਹਿੰਦੀ ਹੈ? ਇਹ ਮਾਇਆ ਕੀ ਸੋਭਾ 4 ਦਿਹਾੜੇ ਜਾਂਦੀ, ਬਿਲਮ ਨਾ ਹੋਏ। ਇਹ ਸਾਰੀ ਜ਼ਿੰਦਗੀ ਨੱਠ ਭੱਜ ਕਰਕੇ ਜਿਹੜੀ ਸੋਭਾ ਅਸੀਂ ਇਕੱਠੀ ਕਰਦੇ, ਇਹ ਜਾਣ ਲੱਗੀ ਨੂੰ ਇੱਕ ਪਲ ਵੀ ਨਹੀਂ ਲੱਗਦਾ। ਤੁਹਾਡੇ ਸਾਹਮਣੇ ਕਿੱਥੇ ਹੈ ਸਿਕੰਦਰ ਦੀ ਸੋਭਾ? ਕਿਸੇ ਨੂੰ ਪਤਾ ਹੈ ਤੁਹਾਨੂੰ ਉਹਦੀ ਕਬਰ ਕਿੱਥੇ ਅੱਜ? ਔਰੰਗਜ਼ੇਬ ਦੀ ਕਬਰ ਤੇ ਕੋਈ ਦੀਵਾ ਮਚਾਉਂਦਾ ਵੇਖੇ? ਉਹ ਫਤਿਹਗੜ੍ਹ ਸਾਹਿਬ ਜਾਂਦੇ ਹੋ ਸਿੱਖੋ, ਤੁਹਾਡੇ ਚਰਨਾਂ ਚ ਬੇਨਤੀ ਹੈ, ਜਦੋਂ ਪੰਜਾਬ ਜਾਓ ਨਾ, ਹੋਰ ਕਿਸੇ ਗੁਰਦੁਆਰੇ ਜਾਓ ਚਾਹੇ ਨਾ ਜਾਓ, ਤੁਹਾਡੀ ਮਰਜ਼ੀ, ਪਰ ਦੋ ਸਥਾਨਾਂ ਤੇ ਜ਼ਰੂਰ ਜਾਇਆ ਕਰੋ, ਇੱਕ ਸ੍ਰੀ ਚਮਕੌਰ ਸਾਹਿਬ ਤੇ ਇੱਕ ਸ੍ਰੀ ਫਤਿਹਗੜ੍ਹ ਸਾਹਿਬ। ਇਹੋ ਜਿਹੇ ਸਥਾਨ ਤੁਹਾਨੂੰ ਧਰਤੀ ਤੇ ਨਹੀਂ ਲੱਭਣੇ ਜਿੱਥੇ ਸਤਿਗੁਰਾਂ ਦੇ ਸਾਹਿਬਜ਼ਾਦੇ ਸ਼ਹੀਦ ਹੋਏ ਨੇ। ਫਤਿਹਗੜ੍ਹ ਸਾਹਿਬ ਜਾਓ, ਨਮਸਕਾਰ ਕਰਿਆ ਕਰੋ, ਤੇ ਕਿਤੇ ਜਾ ਕੇ ਪੁੱਛਿਓ ਫਤਿਹਗੜ੍ਹ ਸਾਹਿਬ ਸਰਹੰਦ ਦੇ ਲੋਕਾਂ ਨੂੰ ਕਿ ਵਜੀਦ ਖਾਨ ਦੀ ਕਬਰ ਕਿੱਥੇ ਹੈ ਜਿਹਨੇ ਨੀਹਾਂ 'ਚ ਚੜਾਏ ਸੀ ਸਾਹਿਬਜ਼ਾਦੇ। ਸਾਰੇ ਹਿੰਦੁਸਤਾਨ ਵਿੱਚੋਂ ਵੱਡਾ ਸੂਬਾ ਸੀ ਪੰਜਾਬ ਦਾ, ਕਿਉਂਕਿ ਪੰਜਾਬ ਜ਼ਰਖੇਜ਼ ਜ਼ਮੀਨ ਸੀ, ਆਮਦਨ ਸਾਰੀ ਵੱਡੀ ਸੀ ਇਹਦੀ ਸੂਬੇ ਦੀ। ਉਹ ਸੂਬਾ ਵਜੀਦ ਖਾਂ, ਪੁੱਛੋ ਅੱਜ ਸਰਹੰਦ ਵਿੱਚ ਉਹਦੀ ਕਬਰ ਕਿੱਥੇ, ਤੁਹਾਨੂੰ ਕਬਰ ਨਹੀਂ ਲੱਭੇਗੀ। ਪਰ ਜਿਹੜੇ ਜੁੜ ਗਏ ਸਤਿਗੁਰਾਂ ਨਾਲ, ਜਿਨ੍ਹਾਂ ਨੇ ਕੋਈ ਧਰਮ ਕਮਾਇਆ, ਜਾਓ ਫਤਿਹਗੜ੍ਹ ਸਾਹਿਬ। ਤੁਸੀਂ ਕਾਰ ਵਿੱਚ ਜਾਂਦੇ ਹੋਵੋਗੇ ਨਾ, ਕਾਰ ਵਿੱਚ, ਬੱਸ ਵਿੱਚ ਜਾਂਦੇ ਹੋਵੋਗੇ, ਟ੍ਰੇਨ ਵਿੱਚ ਬੈਠੇ ਹੋਵੋਗੇ, ਜਦੋਂ ਫਤਿਹਗੜ੍ਹ ਸਾਹਿਬ ਦਰਬਾਰ ਸਾਹਿਬ ਦਿਸੇਗਾ, ਕਾਰ ਵਿੱਚ ਬੈਠਿਆਂ ਦਾ ਹੀ ਸਿਰ ਝੁਕ ਜਾਏਗਾ, ਬੱਸ ਵਿੱਚ ਬੈਠਿਆਂ ਦੀ ਗਰਦਨ ਝੁਕ ਜਾਵੇਗੀ, ਉਤਰਨ ਦੀ ਵੀ ਲੋੜ ਨਹੀਂ। ਜਿਹੜਾ ਉੱਤੇ ਨੂੰ ਸਾਈਕਲ ਤੇ ਲੰਘਦਾ ਉਹਦਾ ਵੀ ਸਿਰ ਝੁਕਦਾ, ਸਕੂਟਰ ਦਾ ਵੀ ਸਿਰ ਝੁਕਦਾ, ਗੱਡੀ ਵਿੱਚ ਬੈਠੇ ਦਾ, ਇਸ ਯੁੱਗ ਮੈਂ ਸੋਭਾ ਨਾਮ ਕੀ। ਪੁੱਛੋ ਕਿੱਥੇ ਨੇ ਪ੍ਰਾਈਮ ਮਿਨਿਸਟਰ, ਪੁੱਛੋ ਕਿੱਥੇ ਹੈ ਨੈਪੋਲੀਅਨ, ਬੋਨਾਪਾਰਟ ਕਿੱਥੇ ਹੈ, ਕੋਈ ਪੂਜਦਾ ਵੇਖੇ ਉਹਨਾਂ ਨੂੰ। ਇਸ ਯੁੱਗ ਮੈਂ ਸੋਭਾ ਨਾਮ ਕੀ, ਜੇ ਚੜ੍ਹਦੀ ਕਲਾ ਲੈਣੀ ਹੈ ਗੁਰਮੁਖ ਪਿਆਰਿਓ, ਤਾਂ ਅਰਦਾਸ ਤੋਂ ਬਾਅਦ ਜਿਹੜੀ ਮੰਗ ਕਰਦੇ ਹੋ, ਨਾਨਕ ਨਾਮ ਚੜ੍ਹਦੀ ਕਲਾ। ਜਿਨ੍ਹਾਂ ਨੇ ਨਾਮ ਦਾ ਆਸਰਾ ਲਿਆ, 85 ਸਾਲ ਹੋ ਗਏ ਸੰਤ ਮਹਾਰਾਜ ਬਾਬਾ ਅਤਰ ਸਿੰਘ ਜੀ ਮਸਤੂ ਬਾਣ ਵਾਲਿਆਂ ਨੂੰ, ਦੱਸੋ ਸੋਭਾ ਘੱਟ ਰਹੀ ਹੈ ਕਿ ਵੱਧ ਰਹੀ ਹੈ? ਅੱਗੇ ਤਾਂ ਪੰਜਾਬ ਵਿੱਚ ਵਰਸੀ ਮਨਾਉਂਦੇ ਸੀ, ਹੁਣ ਦੁਨੀਆਂ ਦਾ ਕੋਈ ਮੁਲਕ ਏ ਨਹੀਂ ਜਿੱਥੇ ਸਿੱਖ ਬੈਠੇ ਹੋਣ ਤੇ ਬਾਬਾ ਅਤਰ ਸਿੰਘ ਨੂੰ ਯਾਦ ਨਾ ਕਰਦੇ ਹੋਣ। ਸੰਤ ਮਹਾਰਾਜ ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲੇ, ਕਿੰਨਾ ਸਮਾਂ ਹੋ ਗਿਆ ਸਰੀਰ ਰੂਪ ਵਿੱਚ ਸਾਡੇ ਕੋਲੋਂ ਗਿਆ, ਤੇ ਹੁਣ ਸੋਭਾ ਘਟੀ ਹੈ ਕਿ ਵਧੀ ਹੈ? ਇੱਕ ਨਾਨਕ ਸਰ ਬਣਿਆ ਕਲੇਰਾਂ, ਤੇ ਹੁਣ ਦੁਨੀਆਂ ਦਾ ਕੋਈ ਮੁਲਕ ਹੀ ਨਹੀਂ ਜਿੱਥੇ ਨਾਨਕ ਸਰ ਨਾ ਹੋਵੇ, ਸਤਨਾਮ, ਜਿੱਥੇ ਨਾਨਕ ਸਰ ਨਾ ਬਣਿਆ ਹੋਵੇ। ਦੱਸੋ ਘਟੀ ਹੈ ਕਿ ਵਧੀ ਹੈ ਸੋਭਾ? ਇਸ ਯੁੱਗ ਮੈਂ ਸੋਭਾ ਨਾਮ ਕੀ, ਅਰਦਾਸਾਂ ਨਾਲ ਕਿ ਚੜ੍ਹਦੀ ਕਲਾ ਕਰਦੇ। ਇੱਕ ਹੋਰ ਖਾਲਸੇ ਨੂੰ ਪਤਾ ਨਹੀਂ ਕੀ ਬਿਮਾਰੀ ਪੈ ਗਈ, ਆਖੇ ਜਿੰਦਾਬਾਦ ਮੁਰਦਾਬਾਦ ਨਾਲੇ ਚੜ੍ਹਦੀ ਕਲਾ ਹੋ ਜੂਗੀ। 4 ਕੁ ਦਿਨ ਜਿੰਦਾਬਾਦ, 6ਵੇਂ ਦਿਨ ਉਸੇ ਨੂੰ ਮੁਰਦਾਬਾਦ, ਕੋ ਸਤਨਾਮ। ਇਹ ਕੋਈ ਚੜ੍ਹਦੀ ਕਲਾ ਦੀ ਨਿਸ਼ਾਨੀ ਹੈ ਤਾਂ ਢਹਿੰਦੀਆਂ ਕਲਾ ਦੀਆਂ ਨਿਸ਼ਾਨੀਆਂ। ਗੁਰਸਿੱਖ ਪਿਆਰਿਓ, ਦੇਗ ਕਰਾਓ, ਕਰਾਇਆ ਕਰੋ, ਪਰ ਮੰਗਦੇ ਕਿਉਂ ਦੇਗਾਂ ਕਰਾ ਕਰਾ ਕੇ? ਚੜ੍ਹਦੀ ਕਲਾ ਕਰਦੇ, ਕਾਰੋਬਾਰ ਨੂੰ ਚੜ੍ਹਦੀ ਕਲਾ ਕਰਦੇ। ਇੱਕ ਹੋਰ ਦੇਗ ਕਰਾਉਂਦੇ ਹੋ, ਸੱਚੇ ਪਾਤਸ਼ਾਹ $5 ਦੀ ਦੇਗ ਲੈ, ਸਾਡੇ ਨਿਆਣਿਆਂ ਦਾ ਇਮਤਿਹਾਨ ਹੈ, ਪਾਸ ਕਰਾ ਦੀ। ਉਹ 24 ਘੰਟੇ TV ਦੇਖਦੇ ਤੇ ਬਾਬਾ ਪਰਚੇ ਕਰਕੇ ਆਊਗਾ। ਸਤਨਾਮ, ਪੰਜਾਬ ਵਿੱਚ ਨਿਆਣੇ ਮੂੰਗਫਲੀ ਚੱਬ ਕੇ ਮੁੜਦੇ ਆ ਤੇ ਬਾਬਾ ਉਹਨਾਂ ਦੀ ਐਕਸਰਸਾਈਜ਼ਾਂ ਸੋਲਵ ਕਰਕੇ ਆਊਗਾ ਜਮੈਟਰੀ ਦੀਆਂ। ਦੇਖੋ ਮੰਗਣ ਕੀ ਡੇ ਨੇ। ਇੱਕ ਹੋਰ ਪੰਜਾਬ ਵਿੱਚ ਦੇਗਾਂ ਬਹੁਤ ਹੁੰਦੀਆਂ ਹੁਣ, ਅੱਗੇ ਆਹ ਫੜ ਬਾਬੇ 11 ਰੁਪਈਏ ਦੀ ਦੇਗ, ਮੇਰੀਆਂ ਮਹਿਸ਼ਾਂ ਦਾ ਦੁੱਧ ਵਧਾ ਦੀ। ਅੱਗੇ ਵੇਖੋ ਬਾਬਾ ਹੁਣ ਖਲਬੜੇ ਮੈਂ ਭੇਜੂਗਾ ਮਹਿਸ਼ਾਂ ਨੂੰ। ਮੰਗਣਾ ਤੇ ਕੀ ਮੰਗਣ ਡੇ ਹੋ ਗੁਰਸਿੱਖ ਪਿਆਰੇ ਹੋ? ਤੁਸੀਂ ਗੁਰਸਿੱਖ ਬੈਠੇ ਹੋ, ਭੈਣਾਂ ਬੀਬੀਆਂ, ਮੈਂ ਹੱਥ ਬੰਨ ਕੇ ਤੁਹਾਨੂੰ ਪੁੱਛਾਂ ਵੀ ਤੁਹਾਡੇ ਵਿੱਚੋਂ ਕਦੇ ਕਿਸੇ ਨੇ ਦੇਗ ਕਰਾਈ ਹੈ ਇਸ ਗੁਰਦੁਆਰੇ ਆ ਕੇ? ਵੀ ਆਹ ਫੜ ਬਾਬੇ $5 ਦੀ ਦੇਗ ਤੇ ਮੈਨੂੰ ਅੰਮ੍ਰਿਤ ਦੀ ਦਾਤ ਦੇ ਦੇ। ਕਰਾਈ ਕਦੇ ਦੇਗ? ਮੈਨੂੰ 5 ਬਾਣੀਆਂ ਦਾ ਨਿਤਨੇਮ ਬਖਸ਼, ਮੈਨੂੰ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼, ਮੈਨੂੰ ਗੁਰੂ ਕੇ ਲੰਗਰ ਦੇ ਭਾਂਡਿਆਂ ਦੀ ਸੇਵਾ ਬਖਸ਼। ਇਹ ਤਾਂ ਨਹੀਂ ਕਰਾਈ ਹੋਣੀ? ਕਰਾਇਓ ਬਿਨਾਂ ਕਾਹਨੂੰ ਕਲੇਸ਼ 'ਚ ਪੈਣਾ? ਅੱਜ ਕਿਹਾ ਕੋ ਸਤਨਾਮ, ਆਹੀ ਕੰਮ ਚੰਗਾ ਹੈ ਜਿਹੜਾ ਹੁਣ ਮੰਗਦੇ ਫਿਰਦੇ ਹੋ। ਗੁਰੂ ਗ੍ਰੰਥ ਸਾਹਿਬ ਤੋਂ ਕੀ ਮੰਗਣ ਡੇ ਨੇ? ਗੁਰੂ ਗ੍ਰੰਥ ਸਾਹਿਬ ਕਹਿੰਦੇ, ਵਿਣ ਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਦੇ ਦੁੱਖ। ਇੱਕ ਸਿੱਧਾ ਪ੍ਰਮਾਣ ਲੈ ਲਓ, ਇੱਥੇ ਬੜੇ ਬਾਜ਼ਾਰ ਨੇ ਹੂਸਟਨ ਵਿੱਚ ਤੁਹਾਡੇ, ਤੇ ਦੁਕਾਨ ਤਾਂ ਹੋਵੇ ਕੱਪੜੇ ਦੀ, ਤੇ ਤੁਸੀਂ ਜਾ ਕੇ ਕਹੋ ਸਰਦਾਰ ਜੀ ਕਾਂਟੇ ਬਣਾਉਣੇ ਆ ਤੇ ਸਿਉਣਾ ਕੀ ਭਾਅ ਮਿਲੂਗਾ, ਦੁਕਾਨ ਕੱਪੜਿਆਂ ਦੀ ਤੇ ਮੰਗੋ ਕਾਂਟੇ, ਦੁਕਾਨ ਕੈਮਿਸਟਰੀ ਦੀ, ਦੁਕਾਨ ਦਵਾਈਆਂ ਦੀ ਤੇ ਜਾ ਕੇ ਭਾਅ ਪੁੱਛੋ ਆਲੂਆਂ ਦਾ ਕਿ ਆਲੂਆਂ ਦੀ ਬੋਰੀ ਲੈਣੀ ਹੈ ਕੀ ਭਾਅ ਮਿਲੂਗੀ। ਦੁਆਨ ਆਲੂ ਗੋਭੀ ਦੀ ਗਾਈ ਲਵਾਈ ਬੈਠੇ ਤੇ ਉੱਥੇ ਪੁੱਛਦੇ ਭਾਈ ਦੱਸ ਗਾਡਰ ਕੀ ਭਾਅ ਨੇ, ਸਰੀਆ ਕੀ ਭਾਅ ਹੈ। ਉਹ ਆਲੂ ਗੋਭੀ ਦੀ ਦੁਕਾਨ ਚੋਂ ਗਾਡਰ ਮੰਗੀ ਦੇ ਨੇ, ਕੱਪੜੇ ਦੀ ਦੁਕਾਨ ਤੋਂ ਸਿਉਣਾ ਮੰਗੀ ਦੇ। ਆ ਮੇਰੇ ਸਤਿਗੁਰ ਦੀ ਦੁਕਾਨ ਹੈ ਸੱਚ ਦੀ, ਇਥੋਂ ਆ ਕੇ ਸੱਚ ਮੰਗਿਆ ਕਰੋ। ਅੱਜ ਆਖੋ ਸਾਹਿਬ ਇਹ ਦੁਕਾਨ ਨਾਮ ਦੀ, ਇਹ ਦੁਕਾਨ ਸੱਚ ਦੀ, ਇਹ ਦੁਕਾਨ ਸੇਵਾ ਤੇ ਸਿਮਰਨ ਦੀ। ਅਸੀਂ ਜਦ ਵੀ ਮੰਗਿਆ ਤੇ ਝੂਠੇ ਮੰਗਿਆ, ਹੁਣ ਸੱਚ ਦੀ ਦੁਕਾਨ ਤੋਂ ਝੂਠ ਕਿੱਥੇ ਲੱਭੂਗਾ ਬਈ। ਡਾਕਟਰ ਦੀ ਦੁਕਾਨ ਤੋਂ ਗਾਡਰ ਕਦੇ ਨੀ ਲੱਭਦੇ ਹੁੰਦੇ। ਜੇ ਤੁਹਾਨੂੰ ਇਥੋਂ ਸੱਚ ਮਿਲ ਗਿਆ ਨਾ ਤੇ ਬਾਕੀ ਦੀਆਂ ਚੀਜ਼ਾਂ ਤਾਂ ਪਿੱਛੇ ਪਿੱਛੇ ਫਿਰਨਗੀਆਂ। ਤੁਹਾਡੇ ਪ੍ਰਾਈਮ ਮਿਨਿਸਟਰ ਨੇ ਹੂਸਟਨ ਆਉਣਾ ਹੋਵੇ ਨਾ, ਬਿਲ ਕਲਿੰਟਨ ਨੇ, ਇੱਥੇ ਦੀ ਪੁਲਿਸ ਨੂੰ ਬੁਲਾਉਣ ਦੀ ਲੋੜ ਹੈ ਵੀ ਆਇਓ। ਉਹ ਤਾਂ ਸੜਕਾਂ ਤੇ ਆਪੇ ਖੜੇ ਹੋਣਗੇ। ਅੱਜ ਕੇ ਆਖੋ ਸਤਨਾਮ, ਜਿੱਥੇ ਵਾਹਿਗੁਰੂ ਦਾ ਨਾਮ ਆ ਗਿਆ ਸਭ ਤੋਂ ਉੱਚੇ, ਉੱਥੇ ਰਿੱਧੀਆਂ ਸਿੱਧੀਆਂ ਆਪੇ ਹਾਜ਼ਰ ਹੋ ਜਾਂਦੀਆਂ ਨੇ। ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਅਸੀਂ ਕੱਚੀਆਂ ਚੀਜ਼ਾਂ ਮੰਗਦੇ ਹਾਂ, ਕਦੇ ਮੰਗਿਆ ਕਰੋ ਅੰਮ੍ਰਿਤ ਦੀ ਦਾਤ। ਸੇਖ ਫਰੀਦਾ ਖੈਰ ਦੀਜੈ ਬੰਦਗੀ, ਨਿਤਨੇਮ ਦੀ ਦਾਤ ਮੰਗਿਆ ਕਰੋ, ਸਿਮਰਨ ਦੀ ਦਾਤ ਮੰਗਿਆ ਕਰੋ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਕੀ ਮੰਗਿਆ, ਸਤਿਗੁਰ ਉਹ ਨਾਮ ਦੀ ਦਾਤ ਬਖਸ਼ ਜਿਸ ਨਾਮ ਦੇ ਨਾਲ ਜਿਹੜਾ ਵੀ ਜੁੜ ਗਿਆ ਉਹਦੀ ਚੜ੍ਹਦੀ ਕਲਾ ਖੋਈ, ਤੇ ਖੋਈ ਵੀ ਕੈਸੀ, ਮੁੜ ਕੇ ਚੜ੍ਹਦੀ ਕਲਾ ਘਟੀ ਨੀ ਵਾਧੀ ਹੋ ਜਾ ਰਹੀ। ਸੰਤ ਮਹਾਰਾਜ ਈਸ਼ਰ ਸਿੰਘ ਜੀ ਰਾੜੇ ਸਾਹਿਬ ਵਾਲੇ ਗੁਰਸਿੱਖ ਪਿਆਰੇ, ਹੁਣ ਚੜ੍ਹਦੀ ਕਲਾ ਘਟਦੀ ਜਾ ਰਹੀ ਹੈ ਕਿ ਵਧਦੀ ਜਾ ਰਹੀ? ਸੰਤ ਮਹਾਰਾਜ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਜਿਨ੍ਹਾਂ ਦੀ ਮਹਾਨ ਦੇਣ ਸਿੱਖ ਕੌਮ ਨੂੰ, ਜੇ ਕਿਤੇ ਉਹ ਵਿਦਿਆ ਦੀ ਦਾਤ ਨਾ ਬਖਸ਼ਦੇ, ਅੱਜ ਸਿੱਖ ਜਗਤ ਦੇ ਵਿੱਚ ਕੋਈ ਪਾਠੀ ਨਹੀਂ ਸੀ ਲੱਭਣਾ ਪਾਠੀ। ਹੁਣ ਤਾਂ ਮੇਰੇ ਖਿਆਲ ਤੁਸੀਂ ਸਾਰੇ ਹੀ ਪਾਠੀ ਹੋਣੇ। ਅੱਜ ਕੇ ਆਖੋ ਸਤਨਾਮ, ਹੁਣ ਤੇ ਜਿਹੜਾ ਮਰਜ਼ੀ ਜਰਾਬਾਂ ਵੀ ਨਹੀਂ ਖੋਲਦਾ, ਪੈਰ ਵੀ ਨਹੀਂ ਧੋਂਦਾ, ਰੌਲ ਲਾਉਣ ਨੂੰ ਬੈਠ ਜਾਂਦਾ। ਤੇ ਇੱਕ ਹੋਰ ਪਾਠੀਆਂ ਦੀ ਕੈਟਾਗਰੀ ਬਣਾ ਲਈ ਆਪਾਂ ਨੇ, ਤੁਹਾਨੂੰ ਪਾਠੀ ਕੋਈ ਪਾਠ ਸ਼ੁੱਧ ਕਰਨ ਵਾਲਾ ਨਹੀਂ ਚਾਹੀਦਾ, ਤੁਹਾਨੂੰ ਪਾਠੀ ਕਿਹੜਾ ਚਾਹੀਦਾ ਜਿਹੜਾ ਤਨਖਾਹ ਘੱਟ ਲਵੇ, ਉਹ ਬੜਾ ਫਿੱਟ ਹੈ ਤੁਹਾਡੇ ਪਾਠੀ। ਪੈਸੇ ਘੱਟ ਲਵੇ, ਊਂ ਚਾਹੇ ਰਹਿ ਰਾਜ ਦੀ ਆਸਾ ਦੀ ਵਾਰ ਬਣਾਈ ਜਾਵੇ, ਕੋਈ ਸਤਨਾਮ, ਉਹ ਤੁਹਾਨੂੰ ਕੋਈ ਫਰਕ ਨਹੀਂ ਹੈਗਾ। ਬਸ ਦੇਖੋ ਕਿੱਧਰ ਨੂੰ ਕਮਰਸ਼ੀਅਲ ਬਣ ਗਈ ਸਿੱਖ ਕੌਮ ਦਾ ਧਰਮ, ਕਮਰਸ਼ੀਅਲ ਬਣ ਗਿਆ। ਆਖੇ ਪਾਠੀ ਤਨਖਾਹ ਘੱਟ ਲਵੇ, ਦੇ ਦੋ ਉਹਨੂੰ $80 ਬਥੇਰੇ ਨੇ ਵੀਕ ਦੇ, ਮਹੀਨੇ ਦੇ 500 ਬਥੇਰੇ, ਤੇ ਗਾਉਣ ਵਾਲੀ ਆ ਜਾਵੇ ਉਹਨੂੰ ਘੰਟੇ ਦਾ 40,000 ਵੀ ਘੱਟ ਹੈ। ਕੋਈ ਸਤਨਾਮ, ਕਹਿੰਦੇ ਸਿੱਖ ਧਰਮ ਘੱਟਦਾ ਜਾਂਦਾ, ਸਿੱਖੀ ਦਾ ਪ੍ਰਚਾਰ ਨਹੀਂ ਹੁੰਦਾ, ਟੂੰਬੇ ਵਾਲੇ ਕਰਨਗੇ ਪ੍ਰਚਾਰ ਤੁਹਾਡੇ ਕੋਲ ਆ ਕੇ ਸਿੱਖੀ ਦਾ। ਸਦੀਕ ਕਰੂਗਾ, ਗੁਰਦਾਸ ਮਾਨ ਕਰੂਗਾ, ਤੁਹਾਡੇ ਕੋਲ ਸਿੱਖੀ ਦਾ ਪ੍ਰਚਾਰ। ਗ੍ਰੰਥੀਆਂ ਨੂੰ ਕਹਿੰਦੇ ਜਿਹੜਾ ਘੱਟ ਪੈਸੇ ਲਵੇ ਉਹ, ਸਾਨੂੰ ਗ੍ਰੰਥੀ ਚਾਹੀਦੇ, ਉਹਦੀ ਸ਼ੁੱਧ ਜੀਵਨ ਨਹੀਂ ਵੇਖਣਾ, ਉਹਦਾ ਸ਼ੁੱਧ ਪਾਠ ਨਹੀਂ ਵੇਖਣਾ, ਉਹਦੀ ਕਰਨੀ ਨਹੀਂ ਵੇਖਣੀ, ਬਸ ਤਨਖਾਹ ਵੇਖਣੀ ਆ, ਔਰ ਵੇਖਣਾ ਹੀ ਕੱਖ ਨਹੀਂ। ਗੁਰਸਿੱਖ ਸੰਤ ਮਹਾਰਾਜ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹਨਾਂ ਨੇ ਵਿਦਿਆ ਦੀ ਦਾਤ ਬਖਸ਼ੀ, ਸ਼ੁੱਧ ਪਾਠੀ ਸਾਨੂੰ ਮਿਲੇ, ਸ਼ੁੱਧ ਗਿਆਨੀ ਮਿਲੇ। ਗੁਰਸਿੱਖ ਪਿਆਰਿਓ, ਸਤਿਗੁਰ ਪਾਤਸ਼ਾਹ ਦੀ ਬਾਣੀ ਦਾ ਪੜ੍ਹਨਾ ਵਿਚਾਰਨਾ ਕਿਤੇ ਸਿਖਾਲੀ ਗੱਲ ਪਈ ਹੈ ਗੁਰਸਿੱਖ ਪਿਆਰ, ਪਰ ਉਹਨਾਂ ਦੀ ਸ਼ੋਭਾ ਦਿਨ ਦਿਨ ਨਿਤ ਨਿਤ ਚੜ੍ਹੈ ਸਵਾਈ, ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਦਾ ਲੜ ਫੜਿਆ। ਗੁਰਸਿੱਖ ਪਿਆਰਿਓ, ਜੇ ਚੜ੍ਹਦੀ ਕਲਾ ਲੈਣੀ ਹੈ ਤਾਂ ਨਾਨਕ ਨਾਮ ਚੜ੍ਹਦੀ ਕਲਾ। ਸ੍ਰੀ ਗੁਰੂ ਅਮਰਦਾਸ ਮਹਾਰਾਜ ਸੇਵਕ ਹੋਏ ਸੇਵਕ, ਇਹ ਨਹੀਂ ਆਖਿਆ ਮੈਂ ਕੁੜ ਮੈਂ ਪੁੱਤਰਾਂ ਵਾਲਾ ਮੈਨੂੰ ਮਾਣ ਮਿਲੇ। 12 ਸਾਲ ਗਾਗਰ ਢੋਈ, ਲੋਕਾਂ ਦੇ ਮਿਹਣੇ ਤਾਨੇ ਵੀ ਝੱਲੇ, ਬੜਾ ਔਖਾ ਕੁੜਮਾਂ ਦੇ ਘਰ ਜਾ ਕੇ ਸੇਵਾ ਕਰਨੀ, ਟੁੱਕੜ ਖਾਣੇ, ਝਾੜੂ ਦੇਣ, ਜੋੜੇ ਸਾਫ਼ ਕਰਨੇ, ਪਰ 12 ਸਾਲ ਵਿੱਚ 12 ਵਾਰ ਮਿਲੇ। ਇੱਕ ਸਾਲ ਗਾਗਰ ਢੋਣ ਤੋਂ ਬਾਅਦ ਇੱਕ ਵਰ, ਬਾਰਾਂ ਹੀ ਸਾਲ ਤੇ ਬਾਰਾਂ ਹੀ ਵਰ, ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ, ਨਿਗੱਤਿਆਂ ਦੀ ਗੱਤ, ਨਿਪੱਤਿਆਂ ਦੀ ਪੱਤ, ਨਿਧਨਿਆਂ ਦੇ ਧਨ, ਬਾਰਾਂ ਵਰ ਗੁਰੂ ਅੰਗਦ ਦੇਵ ਜੀ ਨੇ। ਫਿਰ ਜਿਹੜਾ ਵਰ, ਜਿਹੜੀ ਪਦਵੀ ਉਹਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮਿਲੀ ਨਾ, ਉਹ ਤਾਂ ਬਾਣੀ ਨੇ ਸਿਰੇ ਹੀ ਲਾ ਦਿੱਤੀ। ਪੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਏ ਬਣ ਆਵੇ। ਐਡੀ ਵੱਡੀ ਵਡਿਆਈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ ਬਚਨ ਕਵੇ ਕਿ ਗੁਰੂ ਅਮਰਦਾਸ, ਤੇਰੀ ਵਡਿਆਈ ਕੋਈ ਹੋਰ ਨਹੀਂ ਕਹਿ ਸਕਦਾ, ਤੈਨੂੰ ਇਹ ਪਤਾ ਹੈ ਤੇਰੀ ਵਡਿਆਈ ਕਿੱਡੀ, ਤੇਰੀ ਉਪਮਾ ਤੋਹੇ ਬਣ ਆਵੇ। ਕੋਈ ਹੋਰ ਜੱਗ ਵਿੱਚ ਹੀ ਨਹੀਂ ਜੋ ਤੇਰੀ ਸ਼ੋਭਾ ਕਰ ਸਕੇ। ਇਹ ਵਡਿਆਈ ਕਿਹਨੂੰ ਪ੍ਰਾਪਤ ਹੋਈ ਗੁਰਸਿੱਖ ਪਿਆਰਿਓ? ਹਰਗੋਬਿੰਦ ਸਾਹਿਬ ਜੀ ਕਹਿੰਦੇ, ਗੁਰਸਿੱਖੋ ਸੇਵਕ ਬਣੇ ਗੁਰੂ ਅਮਰਦਾਸ ਮਹਾਰਾਜ, ਜਿਉਂਦੇ ਹੀ ਗੁਰੂ ਅੱਗੇ ਮਰ ਕੇ ਜੀਵਨ ਕੱਟਣਾ, ਜਿਉਂਦੇ ਹੀ ਮ੍ਰਿਤਕ ਸਮਾਨ ਹੋ ਕੇ ਰਹਿਣਾ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਬਚਨ ਕਰਦੇ ਨੇ ਸੂਰਜ ਪ੍ਰਕਾਸ਼ ਵਿੱਚ, ਗੁਰੂ ਗੋਰ ਮੈਂ ਕਰਤ ਸਮਾਈ, ਗੋਰ ਨਾਮ ਹੈ ਕਬਰ ਦਾ, ਮੁਸਲਮਾਨ ਵੀਰ ਕਮਰ ਵਿੱਚ ਪਾਉਂਦੇ ਨੇ ਨਾ ਬੰਦੇ ਨੂੰ, ਤੇ ਭਾਈ ਸੰਤੋਖ ਸਿੰਘ ਜੀ ਸਵਾਲ ਕਰਦੇ ਨੇ ਕੋਈ ਜਿਉਂਦਾ ਵੀ ਕਬਰ ਵਿੱਚ ਪਿਆ? ਜਿਹੜਾ ਮਰੇਗਾ ਉਹ ਹੀ ਕਬਰ ਵਿੱਚ ਜਾਂਦੇ ਨੇ, ਜਿਸ ਤਰ੍ਹਾਂ ਮੁਰਦਾ ਕਬਰ ਵਿੱਚ ਸਮਾਉਂਦਾ ਹੈ, ਜੇ ਸੇਵਕ ਨੇ ਸਮਾਉਣਾ ਗੁਰੂ ਵਿੱਚ, ਉਹਨੂੰ ਵੀ ਜਿਉਂਦੇ ਮਰਨਾ ਪਵੇਗਾ। ਗੁਰੂ ਗੋਰ ਮੈਂ ਕਰਤ ਸਮਾਈ, ਉਹਨੂੰ ਵੀ ਗੁਰੂ ਦੇ ਅੱਗੇ ਜੀਵਤ ਮ੍ਰਿਤਕ ਹੋਣਾ ਪਵੇਗਾ। ਤੇ ਜੀਵਤ ਮ੍ਰਿਤਕ ਕੌਣ ਹੈ? ਮੈਂ ਨਾਹੀ ਪ੍ਰਭ ਸਭ ਕਿਛ ਤੇਰਾ, ਜਾਂ ਤੇਰੇ ਵਿੱਚੋਂ ਮੈਂ ਦਾ ਨਾਸ ਹੋ ਜਾਵੇ, ਤਮਾਮ ਹੋਮੇ ਦਾ ਨਾਸ ਹੋ ਜਾਵੇ। ਹੋਰ ਵੀ ਬੇਨਤੀ ਹੈ, ਮਾਇਆ ਦਾਨ ਕਰੋ, ਜੱਗ ਕਰੋ, ਭੂਮੀ ਦਾਨ ਕਰੋ, ਘੋੜੇ ਦਾਨ ਕਰੋ, ਘਰ ਬਾਰ ਛੱਡ ਦੋ, ਖਾਣਾ ਪੀਣਾ ਛੱਡ ਦੋ, ਬਾਲ ਬੱਚੇ ਛੱਡ ਦੋ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਇਹਨਾਂ ਦਾ ਇੱਕ ਕੌਡੀ ਵੀ ਮੁੱਲ ਨਹੀਂ ਪਾਇਆ। ਮੁੱਲ ਕਿਸ ਚੀਜ਼ ਦਾ ਪਾਏ? ਸਤਿਗੁਰ ਕਹਿੰਦੇ, ਬਿਨ ਹੋਂ ਤਿਆਗ ਕਹਾਂ ਕੋ ਤਿਆਗੀ। ਮੇਰੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ, ਜਿਹਨੇ ਹੋਮੇ ਨਹੀਂ ਛੱਡਿਆ, ਉਹਨੇ ਕੱਖ ਵੀ ਨਹੀਂ ਛੱਡਿਆ। ਬਿਨ ਹੋਂ ਤਿਆਗ, ਜਿਹਨੇ ਮੈਂ ਨਹੀਂ ਛੱਡੀ, ਉਹਨੇ ਛੱਡਿਆ ਹੀ ਕੀ ਹੈ? ਗੁਰਸਿੱਖ ਪਿਆਰਿਓ, ਜੇ ਤਿਆਗ ਕਰਨਾ ਹੈ, ਮਹਾਰਾਜ ਕਹਿੰਦੇ ਹੋਮੇ ਦਾ, ਮੈਂ ਦਾ, ਬਿਨ ਹੋਂ ਤਿਆਗ, ਉਹਨੇ ਛੱਡਿਆ ਹੀ ਕੱਖ ਨਹੀਂ। ਜਿਹੜਾ ਕਵੇ ਕਿ ਮੈਂ ਮਾਇਆ ਛੱਡ ਦਿੱਤੀ, ਮੈਂ ਤਾਂ ਤੇਰੇ ਨਾਲ, ਮੈਂ ਘਰ ਬਾਰ ਛੱਡ ਦਿੱਤਾ, ਮੈਂ ਤਾਂ ਤੇਰੇ ਨਾਲ। ਬਿਨ ਹੋਂ ਤਿਆਗ, ਸਭ ਤੋਂ ਵੱਡਾ ਤਿਆਗ ਗੁਰੂ ਘਰ ਦੇ ਵਿੱਚ ਮੈਂ ਦਾ ਤਿਆਗ। ਜਿੱਦਣ ਤੇਰੇ ਵਿੱਚੋਂ ਮੈਂ ਦਾ ਤਿਆਗ ਹੋ ਗਿਆ, ਉਦਣ ਤੂੰ ਬਣ ਗਿਆ ਸੇਵਕ, ਤੇ ਜਿੱਦਣ ਤੂੰ ਬਣ ਗਿਆ ਸੇਵਕ, ਤੇ ਪਦਵੀ ਕੀ ਦਿੱਤੀ ਹੈ? ਹਰ ਕਾ ਸੇਵਕ ਸੋ ਹਰ ਜਿਹਾ। ਦੇਖੋ ਕੈਸੀ ਪਦਵੀ ਦੇ ਦਿੱਤੀ, ਫਿਰ ਬਣ ਗਏ ਨਾ ਗੁਰੂ ਅਮਰਦਾਸ ਸੇਵਕ। ਫਿਰ ਅਮਰਦਾਸ ਨਿਮਾਣਾ ਥੋੜਾ ਰਿਹਾ, ਨਿਤਾਣਾ ਥੋੜਾ ਰਿਹਾ, ਜਿਹਨੂੰ ਅਮਰੂ ਕਹਿੰਦੀ ਸੀ ਦੁਨੀਆ, ਉਹ ਫਿਰ ਤੀਸਰਾ ਨਾਨਕ ਬਣ ਗਿਆ। ਆਖੋ ਸਤਨਾ, ਉਹ ਗੁਰੂ ਅੰਗਦ ਦਾ ਹੀ ਰੂਪ ਬਣ ਗਿਆ। ਸੇਵਕ ਹੋਏ ਨੇ ਗੁਰਸਿੱਖ ਪਿਆਰਿਓ, ਸ੍ਰੀ ਗੁਰੂ ਅਮਰਦਾਸ ਮਹਾਰਾਜ, ਜਿਨ੍ਹਾਂ ਨੇ ਜਿਉਂਦੇ ਹੀ ਆਪਣੇ ਕੁੜਮਾਂ ਦੇ ਜਾ ਕੇ ਉਹ ਰਿਸ਼ਤੇਦਾਰੀ ਛੱਡ ਕੇ ਪਾਰ ਬ੍ਰਹਮ ਦਾ ਰੂਪ ਸਮਝ ਕੇ ਗੁਰੂ ਅੰਗਦ ਦੇਵ ਜੀ ਨੂੰ 12 ਸਾਲ ਝਾੜੂ ਦਿੱਤਾ, 12 ਸਾਲ ਗਾਗਰ ਢੋਈ, ਬਚ ਵਿੱਚ ਦੁਨੀਆ ਸੇਵ ਕਮਾਈ ਹੈ, ਤਾਂ ਦਰਗਹਿ ਬੈਸਣ ਪਾਈ ਹੈ। ਦਰਗਾਹ ਤੇ ਦਰਬਾਰ, ਆਪਾਂ ਕਹਿੰਦੇ ਹਾਂ ਗੁਰੂ ਦਾ ਦਰਬਾਰ, ਤੇ ਮੁਸਲਮਾਨ ਦਰਬਾਰ ਨੂੰ ਕਹਿੰਦੇ ਨੇ ਦਰਗਾਹ। ਦਰਗਾਹ ਤੇ ਦਰਬਾਰ ਇੱਕੋ ਸ਼ਬਦ ਹੈ। ਮੁਸਲਮਾਨ ਸ਼ਰ੍ਹਾਂ ਵਿੱਚ ਦਰਗਾਹ ਕਿਹਾ ਜਾਂਦਾ, ਉਹ ਕਹਿਣਗੇ ਪੀਰ ਦੀ ਦਰਗਾਹ, ਆਪਾਂ ਕਹਾਂਗੇ ਗੁਰੂ ਦਾ ਦਰਬਾਰ। ਹਿੰਦੂ ਵੀਰ ਵੀ ਦਰਬਾਰ ਕਹਿਣਗੇ, ਮਾਤਾ ਦਾ ਦਰਬਾਰ, ਭਗਵਾਨ ਦਾ ਦਰਬਾਰ, ਸਿੱਖ ਧਰਮ ਵਿੱਚ ਵੀ ਦਰਬਾਰ, ਗੁਰੂ ਜੀ ਕਾ ਦਰਬਾਰ। ਇਸ ਦਰਬਾਰ ਵਿੱਚ ਕੌਣ ਥਾਂ ਪਾਵੇਗਾ? ਵਿੱਚ ਦੁਨੀਆ ਸੇਵ ਕਮਾਈਏ। ਇੱਥੇ ਹੁਣ ਆਖਰੀ ਬਚਨ ਸੇਵਕ ਖਾਤਰ, ਦੇਖੋ ਗੁਰਮੁਖ ਪਿਆਰਿਓ ਸੇਵਾ ਆਪਾਂ ਕਰਦੇ ਹਾਂ, ਕਰਿਆ ਕਰੋ, ਬਹੁਤ ਉੱਤਮ ਹੈ ਸੇਵਾ, ਪਰ ਸੁਖਮਨੀ ਸਾਹਿਬ ਦੀ ਤੁਕ ਯਾਦ ਰੱਖਿਆ ਕਰੋ, ਸੇਵਕ ਕੋ ਸੇਵਾ ਬਣ ਆਈ। ਬੜਾ ਗੰਭੀਰ ਮਸਲਾ ਗੁਰੂ ਅਰਜਨ ਦੇਵ ਜੀ ਕਹਿ ਰਹੇ ਨੇ, ਇੱਕ ਰਾਗੀ ਨੂੰ ਇਹ ਰਾਗ ਬਣ ਆਉਂਦਾ, ਇੱਕ ਡਾਕਟਰ ਨੂੰ ਇਹ ਡਾਕਟਰੀ ਕਰਨੀ ਬਣ ਆਉਂਦੀ ਹੈ, ਇੱਕ ਭਲਵਾਨ ਨੂੰ ਇਹ ਘੁਲਣਾ ਬਣ ਆਉਂਦਾ, ਇੱਕ ਪਾਠੀ ਨੂੰ ਇਹ ਪਾਠ ਬਣ ਆਉਂਦਾ। ਇਸੇ ਤਰ੍ਹਾਂ ਸੇਵਾ ਵੀ ਉਹੀ ਕਰੂਗਾ ਜਿਹੜਾ ਸੇਵਕ ਬਣ ਜਾਵੇ। ਅੱਜ ਕੇ ਆਖੋ ਸਾ, ਜੇ ਸੇਵਕੇ ਨਹੀਂ ਬਣਿਆ ਤੇ ਤੂੰ ਸੇਵਾ ਕਰੇਗਾ, ਬਸ ਉਹ ਸੇਵਾ ਪੂਰੀ ਨਹੀਂ ਹੋਣੀ ਕਿ ਵਿੱਚ ਮੈਂ ਆ ਜਾਣੀ ਹੈ। ਬਹੁਤ ਸਿੱਧਾ ਸ਼ਬਦ ਹੈ, ਇੱਕ ਰਾਜ ਨੂੰ ਇਹ ਰਾਜਗਿਰੀ ਕਰਨੀ ਆਉਂਦੀ ਹੈ ਨਾ, ਇੱਕ ਡਰਾਈਵਰ ਨੂੰ ਇਹ ਡਰਾਈਵਰੀ ਕਰਨੀ ਆਉਂਦੀ ਹੈ, ਕਥਾ ਵਾਚਕ ਨੂੰ ਇਹ ਕਥਾ ਕਰਨੀ ਆਉਂਦੀ ਹੈ, ਜਿਸਕਾ ਕਾਮ ਤਿਸੇ ਕੋ ਸਾਜੇ, ਪੰਜਾਬੀ ਦਾ ਮੁਹਾਵਰਾ ਹੈ। ਜੇ ਸੇਵਾ ਕਰਨੀ ਹੈ ਤਾਂ ਪਹਿਲਾਂ ਸੇਵਕ ਬਣਨਾ ਪਵੇਗਾ, ਸੇਵਕ ਕੋ ਸੇਵਾ ਬਣ ਆਈ। ਆਪਾਂ ਪੰਜਾਬ ਵਿੱਚ ਵੀ ਕਹਿੰਦੇ ਹੁੰਦੇ ਸੀ, ਇਹ ਕੰਮ ਭਾਈ ਤੈਨੂੰ ਇਹ ਬਣ ਆਉਂਦਾ, ਮੈਂ ਇੱਥੋਂ ਨਹੀਂ ਹੁੰਦਾ। ਜੇ ਸੇਵਾ ਕਰਨੀ ਹੈ ਤਾਂ ਸਿੱਖ ਵਾਸਤੇ ਜ਼ਰੂਰੀ ਹੈ ਕਿ ਉਹ ਪਹਿਲਾਂ ਸੇਵਕ ਬਣੇ, ਤੇ ਸੇਵਕ ਬਣੇਗਾ ਕਿਵੇਂ, ਆਪ ਗਵਾਈ ਹੈ ਵਿੱਚੋਂ ਆਪਾ ਭਾਵ। ਗੁਰੂ ਅਮਰਦਾਸ ਜੀ ਨੇ ਖਤਮ ਕਰ ਦਿੱਤਾ, ਗੁਰਸਿੱਖ ਪਿਆਰਿਓ 12 ਸਾਲ ਕੋਈ ਥੋੜਾ ਸਮਾਂ ਨਹੀਂ ਹੁੰਦਾ ਕੁੜਮਾਂ ਦੇ ਰਹਿ ਕੇ ਸੇਵਾ ਕਰਨੀ। ਪਦਵੀ ਪਾ ਗਏ ਗੁਰੂ ਅਮਰਦਾਸ ਮਹਾਰਾਜ। ਹਰਗੋਬਿੰਦ ਸਾਹਿਬ ਜੀ ਕਹਿੰਦੇ, ਸਿੱਖੋ ਸੇਵਕ ਬਹੁਤ ਬੜੇ ਸੇਵਾਦਾਰ ਹੋਏ, ਪਰ ਸੇਵਕ ਦੀ ਪਦਵੀ ਲੈ ਗਏ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ। ਇਸ ਤੋਂ ਅੱਗੇ ਜੋ ਚੌਥਾ ਸਵਾਲ ਹੈ ਉਹ ਸਤਿਗੁਰ ਤੇ ਸੰਗਤ ਦੀ ਕਿਰਪਾ ਦੇ ਨਾਲ ਕੱਲ੍ਹ ਦੇ ਸਮੇਂ ਵਿੱਚ ਆਪਾਂ ਵਿਚਾਰਾਂਗੇ। ਆਓ ਹੁਣ ਸਾਰੀ ਸੰਗਤ ਪਿਆਰ ਸਤਿਕਾਰ ਦੇ ਨਾਲ, ਕੋਈ ਵਾਂਝੀ ਨਾ ਰਹਿ ਕਰੇ ਰਸਨਾ, ਸਾਰੇ ਬੋਲਿਆ ਕਰੋ। ਆਨੰਦ ਸਾਹਿਬ ਜੀ ਦੀ ਪਵਿੱਤਰ ਬਾਣੀ ਵਿੱਚ ਸਭ ਤੋਂ ਪਹਿਲਾਂ ਦਸੇ ਪਾਤਸ਼ਾਹ ਦੇ ਪਵਿੱਤਰ ਨਾਮਾਂ ਦਾ ਜਾਪ ਕਰੀਏ। ਗੱਜ ਵੱਜ ਕੇ ਬੋਲਣਾ, ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਦੇਵ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅੰਗਦ ਦੇਵ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਮਰਦਾਸ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਰਾਮਦਾਸ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਰਜਨ ਦੇਵ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਹਰਗੋਬਿੰਦ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਸ਼੍ਰੀ ਹਰ ਰਾਏ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰ ਸ਼੍ਰੀ ਹਰ ਕ੍ਰਿਸ਼ਨ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਤੇਗ ਬਹਾਦਰ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ ਗੁਰਾਂ ਦੀ ਸਾਧ ਸੰਗਤ ਜੀ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰਾਂ ਦਾ ਪੰਥ ਖਾਲਸਾ ਧੰਨ ਹੈ ਸਤਨਾਮ ਸ਼੍ਰੀ ਵਾਹਿਗੁਰੂ ਬੋਲ ਸਤਨਾਮ ਸ਼੍ਰੀ ਵਾਹਿਗੁਰੂ ਬੋਲ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਸਤਨਾਮ ਸਤਨਾਮ ਬੋਲ ਪਿਆਰਿਆ ਸਤਨਾਮ ਸ਼੍ਰੀ ਵਾਹਿਗੁਰੂ ਬੋਲ ਸਤਨਾਮ ਸ਼੍ਰੀ ਵਾਹਿਗੁਰੂ ਬੋਲ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਦੇਵ ਸਾਹਿਬ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅੰਗਦ ਦੇਵ ਸਾਹਿਬ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਮਰਦਾਸ ਸਾਹਿਬ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਰਾਮਦਾਸ ਸਾਹਿਬ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਰਜਨ ਦੇਵ ਸਾਹਿਬ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਹਰਗੋਬਿੰਦ ਸਾਹਿਬ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਸ਼੍ਰੀ ਹਰ ਰਾਏ ਸਾਹਿਬ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਸ਼੍ਰੀ ਹਰ ਕ੍ਰਿਸ਼ਨ ਸਾਹਿਬ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਤੇਗ ਬਹਾਦਰ ਸਾਹਿਬ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਤੇਰੀ ਸਾਧ ਸੰਗਤ ਜੀ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਪੰਥ ਖਾਲਸਾ ਧੰਨ ਹੈ ਸਤਨਾਮ ਸ਼੍ਰੀ ਵਾਹਿਗੁਰੂ ਬੋਲ ਸਤਨਾਮ ਸ਼੍ਰੀ ਵਾਹਿਗੁਰੂ ਬੋਲ